যোগী হওয়া জাগওয়া কর কর পিখিয়ালে দরগে লেখা মঙ্গিয়ে কিস কিস উত্তর দেও ভিখিয়া নাম সন্তোখ মণি সদা সচ হ্যায় নাল পেকী হাত না লগিয়াঁ সব বদ্দি জমকাল নানক গলা ঝুঠিয়াঁ সচ্চা নাম সমাল সো রাণী জো খসমে পানি
ਜਿਹੜੀਆਂ ਰੂਹਾਂ ਗੁਰੂ ਦੇ ਉਪਦੇਸ਼ਾਂ ਦੇ ਵਿੱਚ ਰੱਖਦੀਆਂ ਨੇ ਆਪਣੀ ਹਸਤੀ ਨੂੰ ਮਿਟਾ ਨਾਲੇ ਨੇ ਜਾਂ ਨਦੀ ਨੇ ਅਗਰ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਸਮੁੰਦਰ ਦੇ ਵਿੱਚ ਅਗਰ ਲੀਨ ਹੋ ਜਾਵਾਂਗੇ ਤੇ ਮੇਰਾ ਨਾਮ ਖਤਮ ਹੋ ਜਾਏਗਾ, ਜਿਸ ਕਰਕੇ ਮੈਂ ਸਮਾਜ ਦੇ ਵਿੱਚ ਪਛਾਣਿਆ ਜਾਂਦਾ ਵਾਂ, ਜਿਨ੍ਹਾਂ ਕਰਮਾਂ ਕਰਕੇ ਲੋਕ ਮੈਨੂੰ ਜਾਣਦੇ ਨੇ, ਮੈਨੂੰ ਵਡਿਆਈ ਦਿੰਦੇ ਨੇ, ਮਾਨ ਦਿੰਦੇ ਨੇ, ਉਸ ਵਡਿਆਈ ਦਾ ਸਮਾਨ ਦਾ ਕੀ ਬਣੇਗਾ? ਇਹ ਸਭ ਹੰਕਾਰ ਹੈ, ਮਨ ਦੀ ਵਿਚਾਰ ਹੈ। ਉਹ ਰੂਹਾਂ ਬਿਲਕੁਲ ਉਸ ਨਦੀ ਵਰਗਾ ਹੀ ਉਹਨਾਂ ਦੇ ਰੁੱਖ ਮੁੜ ਜਾਂਦੇ ਨੇ, ਉਹ ਦੁਬਾਰਾ ਅਗਲੇ ਆਵਾਗਮਨ ਦੇ ਵਿੱਚ ਹੀ ਕੋਈ ਨਦੀਆਂ ਔਰ ਨਾਲੇ ਜਿਹੜੇ ਆਪਣੀ ਹਸਤੀ ਨੂੰ ਮਿਟਾ ਕਰਕੇ ਲੋਕ ਲਾਈ ਨੂੰ ਤਿਆਗ ਕਰਕੇ ਸਮੁੰਦਰ ਦੇ ਵਿੱਚ ਲੀਨ ਹੁੰਦੀਆਂ ਨੇ, ਯਾਨੀ ਕਿ ਗੁਰੂ ਦੇ ਉਪਦੇਸ਼ਾਂ ਦੀਆਂ ਹੁੰਦੀਆਂ ਨੇ, ਕੋਈ ਫਿਰ ਸਮੁੰਦਰ ਦਾ ਅਨੁਭਵ ਗੁਰੂ ਗੁਰੂ ਸਾਹਿਬ ਨੇ ਅੱਗੇ ਸਵਾਲ ਕੀਤਾ ਕਿ ਇਹ ਪੇਠੀ ਕੌਣ ਹੈ? ਮੁਸਕਰਾ ਕਰਕੇ ਜਵਾਬ ਦਿੱਤੇ ਨੇ, ਕਹਿੰਦੇ ਬੇਟਾ ਤੈਨੂੰ ਦੱਸਦੇ ਹੀ ਹੈ, ਬੜਾ ਜੋਸ਼ ਸੀਗਾ ਪਹਿਲੇ ਹੀ ਇਹ ਸ਼ਬਦ ਵਰਤੇ ਸੰਤ ਜੋ ਨੇ, ਅਸੀਂ ਪੈਸੇ ਦੇ ਕਰਕੇ ਲੋਕਾਂ ਕੋਲੋਂ ਆਪਣਾ ਭਵਿੱਖ ਪੁੱਛਦੇ ਹਾਂ, ਸੰਤ ਉਹ ਵਰਤੀਆਂ ਨੇ ਜਿਹੜੇ ਬਹੁਤ ਪਹਿਲੇ ਹੀ ਆਪਣੇ ਬਚਨਾਂ ਦੇ ਬੜੇ ਸੂਖਮ ਰੂਪ ਦੇ ਵੀ ਇਸ਼ਾਰੇ ਕਰ ਦਿੰਦੇ ਨੇ ਆਉਣ ਵਾਲੇ, ਪਰ ਅਸੀਂ ਮਨਮਤ ਵਿੱਚ ਹੁੰਦੇ ਹਾਂ, ਕਦੀ ਵੀ ਉਹਨਾਂ ਇਸ਼ਾਰਿਆਂ ਨੂੰ ਸਮਝ ਨਹੀਂ ਪਾਉਂਦੇ। ਸਵਾਲ ਕੀਤਾ ਤੇ ਗੁਰੂ ਸਾਹਿਬਾਂ ਨੇ ਕਿਹਾ ਕਿ ਆਪਣੀ ਤਸਵੀਰ ਦੇਖ, ਸ਼ੀਸ਼ੇ ਨੂੰ ਦੇਖ, ਇਹ ਜੋ ਸ਼ਕਲ ਤੈਨੂੰ ਨਜ਼ਰ ਆ ਰਹੀ ਹੈ ਇਸ ਤੋਂ ਦਾ ਕੋਈ ਹੋਰ ਪੇਖੀ ਨਹੀਂ, ਤੈਨੂੰ ਕਿਸੇ ਬਾਹਰ ਜਾ ਕੇ ਲੱਭਣ ਦੀ ਲੋੜ ਨਹੀਂ, ਪੇਖੀ ਤੇਰੇ ਅੰਦਰ ਬੈਠਾ, ਤੇਰੇ ਤੋਂ ਵੱਡਾ ਪੇਖੀ ਕੋਈ ਨਹੀਂ। ਫਿਰ ਵੀ ਮਨ ਨਾਲ ਮਿਲਿਆ ਤੇ ਸਵਾਲ ਕੀਤਾ, ਹੁਕਮ ਕਰਦੇ ਨੇ ਬੇਟਾ ਵੀਰਵਾਰ ਨੂੰ ਕਿਹੜੀ ਤੁੱਕ ਸਾਸਾਂ ਦੇ ਵਿੱਚ ਲੈ ਕੇ ਉਸ ਤੁੱਕ ਦਾ ਧਿਆਨ ਕਰ, ਮੁਹ ਜਗ ਤੀਰ ਪਿੱਛੋਂ ਨਾ ਕਦੇ ਵਿਕਾਰ ਨਾ ਕਸਰ ਕੋਈ ਗੁਰਜਨਾ ਹੋਈ, ਯਾਨੀ ਕਿ ਜਿਤਨੇ ਵੀ ਕਰਮ ਕਾਂਡ ਜਾਂ ਤੀਰਥ ਜਾਂ ਹੋਰ ਵੀ ਤਰੀਕੇ ਦੀਆਂ ਚੀਜ਼ਾਂ ਨੇ ਕਰਦੇ ਹਾਂ, ਇਹ ਸਾਡੇ ਹੰਕਾਰ ਦੇ ਵਿੱਚ ਕੀਤੀਆਂ ਜਾਂ ਚੀਜ਼ਾਂ ਨੇ, ਹੰਕਾਰ ਮਨ ਦਾ ਇੱਕ ਵਿਕਾਰ ਹੈ, ਹੁਣ ਇਹ ਵਿਕਾਰ ਹੀ ਫੈਲਦਾ ਹੈ। ਸਵਰਗ ਨਰਗ ਇਹ ਵੀ ਜਿਹੜੇ ਆਵਾਗਮਨ ਦੇ ਵਿੱਚ ਹਨ, ਉਹਦੇ ਤੇਰੇ ਕਰਮ ਜਿਹੜੇ ਨੇ ਇਹਨਾਂ ਦੀ ਪ੍ਰਾਪਤੀ ਵਾਸਤੇ ਨੇ, ਹੁਣ ਇਹ ਪ੍ਰਾਪਤ ਕਰਕੇ ਤੋਂ ਫਿਰ ਆਵਾਗਮਨ ਦੇ ਵਿੱਚ ਹੀ ਰਹਿਣਾ, ਯਾਨੀ ਕਿ ਇੱਕ ਦਿਨ ਬਾਅਦ ਤੋਂ ਕੀ ਕੀਤਾ, ਜਦੋਂ ਸ਼ੁੱਕਰਵਾਰ ਦਾ ਦਿਨ ਵਿੱਚ ਸੀ, ਸ਼ੁੱਕਰਵਾਰ ਸਾਸਨ ਦਾ ਪ੍ਰਭਾਵ ਬੇਟਾ ਚੌਥੀ ਵਾਰੀ ਨਾਮ ਤੋਂ ਪਹਿਲਾਂ ਕੀ ਕਰਦਾ ਨੇ, ਜਿਹੜਾ ਨਜ਼ਰ ਮਾਰ ਕਰਦੇ ਨੇ ਇਹੀ ਉਹ ਸਾਰੇ ਕਦਮ ਨੇ ਜਿਹਨਾਂ ਦੇ ਸਾਸਨ ਦੇ ਵਿੱਚ ਦੇਖੀ ਕੌਣ ਹੈ? ਦੇਖੀ ਦਾ ਪਹਿਲਾ ਅਰਥ ਦਾ ਸਪਸ਼ਟ ਹੋ ਜਾਏ, ਜੋ ਕੁਛ ਤੂੰ ਹੈ ਉਹ ਤੂੰ ਦੱਸਣਾ ਨਹੀਂ ਚਾਹੁੰਦਾ, ਉਸਨੂੰ ਤੂੰ ਛੁਪਾਉਣਾ, ਔਰ ਜੋ ਕੁਛ ਤੂੰ ਨਹੀਂ ਹੈ ਉਹਨੂੰ ਤੂੰ ਦਾਅਵੇ ਦੇ ਰੂਪ ਵਿੱਚ ਪ੍ਰਗਟ ਕਰਨ ਤੇ ਲੱਗਾ ਹੋਇਆ ਕਿਸੇ ਨੂੰ ਦੇਖ ਕੇ ਆਇਆ। ਇੱਕ ਤੂੰ ਕਿਸ ਦੀ ਲਈ ਹੈ? ਸਤਿਗੁਰੂ ਦੀ। ਸ਼ੁਕਰ ਕਿਹਦਾ ਕਰਨਾ ਹੈ? ਸਤਿਗੁਰੂ ਦਾ। ਤੂੰ ਕਰਨ ਕੀ ਲੱਗਾ ਹੋਇਆ? ਨਜ਼ਰ ਮਾਰ ਕਰਕੇ ਆਪਣੇ ਕਰਮਾਂ ਦੇ ਇਸ ਤੋਂ ਵੱਡਾ ਪੇਖੀ ਹੋ ਜਾਂਦਾ, ਅਸੀਂ ਦੇਖ ਕੇ ਲਈ ਸਤਿਗੁਰੂ ਦੀ ਦਾਵਾ ਵੀ ਕਰਦੇ ਹਾਂ ਸਾਸਾਂ ਨੂੰ ਜਾਣ ਦਾ, ਉਸ ਤੋਂ ਵੀ ਵੱਡਾ ਦਾਵਾ ਕਰਦੇ ਹਾਂ ਉਪਦੇਸ਼ਾਂ ਦੇ ਅਮਲ ਕਰਨ ਦਾ। ਅਸੀਂ ਆਪਣੇ ਕਰਮਾਂ ਤੇ ਨਜ਼ਰ ਮਾਰ ਕਰਕੇ ਦੇਖੀਏ ਤੇ ਵੀ ਕਰਤੇ ਦੇ ਜਿਹੜੇ ਅਸੀਂ ਕਰਮ ਕਰਦੇ ਹਾਂ ਉਹਦੇ ਵਿੱਚ ਕਿੰਨਾ ਧਿਆਨ ਅਸੀਂ ਇਹਨਾਂ ਉਪਦੇਸ਼ਾਂ ਦਾ, ਜਿਤਨੇ ਵੀ ਕਰਮ ਅਸੀਂ ਕਰਦੇ ਹਾਂ ਸਾਰੇ ਕਾਰਨ ਇਸ ਤੋਂ ਵੀ ਪਿੱਛੇ ਨਜ਼ਰ ਮਾਰਦਾ ਪੇਖੀ ਕੌਣ, ਇਹ ਕਰਮ ਕਿਸਨੇ ਕਰਵਾਏ? ਮਨ ਨੇ ਕਰਵਾਇਆ। ਅਸੀਂ ਗੁਰੂ ਦੇ ਉਪਦੇਸ਼ਾਂ ਅਨੁਸਾਰ ਕਰਮ ਨਹੀਂ ਕਰਦੇ, ਮਨ ਦੇ ਹੁਕਮ ਨੂੰ ਚੱਲਦੇ। ਮਨ ਦੇ ਉਪਦੇਸ਼ ਦੇ ਵਿੱਚ ਕੀਤਾ ਗਿਆ ਹਰ ਕਰਮ ਆਵਾਗਮਨ ਕਰਮ ਕਈ ਕੰਮ ਦੀ ਚਾਲ ਕਈ ਪੀੜ੍ਹੀ। ਉਹ ਭੇਖੀ ਕੌਣ ਹੈ? ਮਨ ਭੇਖੀ। ਸਦੀਆਂ ਤੋਂ ਅਸੀਂ ਇਸ ਭੇਖ ਦੇ ਵਿੱਚ ਦਰਗਾਹ ਜਾਏਗਾ ਨਾ, ਦਰਗਾਹ ਲੇਖਾ ਮੰਗੀਏ ਜਿਸ ਕਿਸ ਉੱਤਰ ਦੇ। ਸਿਰਫ ਯੋਗ ਵਾਸਤੇ ਨਹੀਂ, ਜਿਹਨੇ ਯੋਗੀ ਲੇਖ ਬਣਿਆ ਹੈ ਉਹਦੇ ਲਈ ਉਪਦੇਸ਼ ਹੈ। ਸਾਡੇ ਸੰਸਾਰੀਆਂ ਵਾਸਤੇ, ਸੰਸਾਰੀਆਂ ਦੇ ਉਪਦੇਸ਼ ਦੇ ਵਿੱਚ ਸੁਧਰਾ ਹੋਇਆ ਸਦਗਤ ਰੂਪ ਦੇ ਵਿੱਚ ਯੋਗ ਦਾ ਨਾਮ ਲਿਆ। ਜਦੋਂ ਤੂੰ ਦਰਗਾਹ ਤੇ ਜਾਏਗਾ ਨਾ, ਉਸ ਲਈ ਜੋ ਤੇਰਾ ਭੇਖੀ ਹੈ ਇਹ ਤੇਰੀ ਗਵਾਹੀ ਦੀ ਜਿਸ ਨੂੰ ਤਸੱਲੀ ਦੇਣ ਵਾਸਤੇ, ਨਿਸ਼ਚਿਤ ਕਰਨ ਵਾਸਤੇ ਤੂੰ ਸਦੀਆਂ ਤੋਂ ਜਾਂ ਖੁਆਇਸ਼ਾਂ ਪੂਰੀਆਂ ਕਰਨ ਦੇ ਲੋਕਾਂ ਨੂੰ ਕਿਸੇ ਨੇ ਗਵਾਹੀ ਦੇਣੀ ਹੈ। ਹੋਰ ਕਿਸੇ ਦੀ ਗਵਾਹੀ ਉੱਥੇ ਚੱਲਣੀ ਹੀ ਨਹੀਂ। ਫਿਰ ਤੁਹਾਨੂੰ ਪਤਾ ਚੱਲੇਗਾ ਕਿ ਪੇਸ਼ੀ ਪੇਸ਼ੀ ਵਿੱਚ ਕਿਸੇ ਪੇਸ਼ੀ ਨੂੰ ਦੁਕਾਨਾ। ਹੋਰ ਅੱਗੇ ਦੂਸਰਾ ਬਾਣੀ ਕਹਿੰਦੇ ਬੇਟਾ ਕਾਲ ਦੀ ਬਾਣੀ ਨੂੰ ਕਦੇ ਸੁਣਿਆ ਹੈ? ਕਹਿੰਦੇ ਬੇਟਾ ਇਸ ਲਈ ਫਿਲਮ ਚੱਲ ਰਹੀ ਹੁੰਦੀ ਹੈ ਕਿ ਕਿਸ ਦੀ ਬਾਣੀ ਸਾਰੇ ਮਨ ਦੇ ਹਿਸਾਬ ਨਾਲ ਰਚੀਆਂ ਹੋਈਆਂ ਕੋਈ ਰੀਲਾਂ ਨੂੰ ਅਸੀਂ ਦੇਖਦੇ ਹਾਂ। ਮਨ ਕੀ ਹੈ? ਕਾਲ ਕਾਲ ਦੀ ਬਾਣੀ ਇਹੀ। ਔਰ ਅਚਾਨਕ ਕੋਈ ਐਸਾ ਇੰਸੀਡੈਂਟ ਹੋ ਗਿਆ ਰੇਲ ਵਿੱਚੋਂ ਤੁਹਾਡੇ ਵਿੱਚ, ਪ੍ਰਬੰਧਕਾਂ ਦਾ ਕੋਈ ਦੋਸ਼ ਨਹੀਂ ਹੈ। ਕਹਿੰਦੇ ਬੇਟਾ ਕੀ ਬੱਚਾ ਕੀ ਬੁੱਢਾ ਕੀ ਔਰਤ ਕੀ ਮਰਦ, ਆਪਣੇ ਮੂੰਹੋਂ ਹਰ ਤਰੀਕੇ ਦੇ ਆਪ ਸ਼ਬਦ ਕੱਢਦੇ ਨੇ, ਇਤਨਾ ਸ਼ੋਰ ਮਚਾ ਦਿੰਦੇ ਨੇ ਕਿ ਉਸਦਾ ਕੋਈ ਹੱਲ ਹੀ ਨਹੀਂ ਕੀਤਾ ਜਾ। ਇਹ ਨਤੀਜਾ ਹੈ ਉਸ ਕਾਲ ਦੀ ਬਾਣੀ ਨੂੰ ਰੋਕਣ ਦਾ। ਤਸਵੀਰ ਚੱਲ ਰਹੀ ਹੈ, ਫਿਰ ਆਵਾਜ਼ ਬੰਦ ਹੋਈ ਹੈ, ਇਤਨਾ ਸ਼ੋਰ ਮਚਾ ਦੇ ਚੱਲ ਰਿਹਾ। ਫਿਰ ਮਰਦਾਂ ਦੇ ਵਿਆਹ ਕਹਿੰਦੇ ਬੇਟਾ ਸੁਰਤੀ ਬਾਣੀ ਲਾਈ ਸੀ ਗੁਰੂ ਮਹਾਰਾਜ ਜੀ ਉਪਦੇਸ਼ ਕਰ ਰਹੇ ਸਨ, ਉਸ ਬਾਣੀ ਨੂੰ ਰੋਕ ਦਿੱਤਾ ਗਿਆ। ਕਿਸੇ ਦੇ ਮੂੰਹ ਚੋਂ ਇੱਕ ਲਫ਼ਜ਼ ਵੀ ਨਹੀਂ, ਸਾਰਿਆਂ ਦੇ ਮੂੰਹ ਤੇ ਤਾਲੇ ਲੱਗ ਗਏ। ਕਹਿੰਦੇ ਬੇਟਾ ਇੱਕ ਵੱਡੀ ਭੇਖ ਹੋ ਗਈ, ਅਸੀਂ ਤੁਰਕੀ ਬਾਣੀ ਸੁਣਨੀ ਨਹੀਂ ਚਾਹੁੰਦੇ। ਅਸੀਂ ਦਾਵਾ ਤੇ ਕਰਦੇ ਹਾਂ ਉਪਦੇਸ਼ਾਂ ਦੇ ਕਰਨ ਦਾ, ਸੱਚਾਈ ਕੀ ਹੈ? ਸੱਚਾਈ ਹੈ ਕਿ ਅਸੀਂ ਸੁਣ ਵੀ ਨਹੀਂ ਸਕਦੇ, ਤੁਰਕੀ ਬਾਣੀ ਬੰਦ ਕਰ ਦਿੱਤੀ ਹੈ, ਕਿਸੇ ਨੇ ਕੋਈ ਅਧਿਕਾਰ ਨਹੀਂ। ਜਿਨ੍ਹਾਂ ਕੰਮਾਂ ਨੂੰ ਕਰਨ ਵਾਸਤੇ ਮਨਾਹੀ ਕੀਤੀ ਜਾਂਦੀ ਕੋਈ ਕੰਮ ਇਹ ਮਨ ਸਾਡੇ ਕੋਲ ਕਰਵਾ। ਇਸ ਤੋਂ ਵੱਡਾ ਹੋਰ ਕੀ ਤੂੰ ਪੇਸ਼ੀ ਦੇਖਣਾ ਚਾਹੁੰਦਾ? ਕਿਸੇ ਦੇ ਵੀ ਜੋ ਕੁਝ ਦੇਖਿਆ ਇਹ ਤਾਂ ਹੋਈ ਤੇਰੀ ਘਰ ਦੀ, ਹੁਣ ਆਪਾਂ ਬਾਹਰ ਦੀ ਕਹਿ ਲਿਆ। ਗੁਰੂ ਨਾਨਕ ਸਾਹਿਬ ਜੀ ਦਾ ਸਮੇਂ ਦੇ ਵਿੱਚ ਭਗਤ ਲਾਲੋ ਜੀ ਬਹੁਤ ਹੀ ਮਸ਼ਹੂਰ ਔਰ ਕਾਮਨ ਸਾਥੀ ਹੈ, ਜੋ ਆਪਾਂ ਸਾਰੇ ਹੀ ਜਾਣਦੇ। ਉਹਦੇ ਪਿੱਛੇ ਜੋ ਪਾਪ ਛੁਪਿਆ ਹੋਇਆ ਸੀ ਗੁਰੂ ਸਾਹਿਬਾਂ ਦਾ ਉਪਦੇਸ਼ ਕਰਨ, ਉਸ ਉਪਦੇਸ਼ ਨੂੰ ਅਸੀਂ ਕਦੀ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਗੁਰੂ ਸਾਹਿਬ ਉਸ ਉਪਦੇਸ਼ ਨੂੰ ਸਪਸ਼ਟ ਕਰਨਗੇ। ਇੰਨਾ ਬਾਪ ਦਾ ਜੋ ਕਿਲੇਦਾਰ ਅੱਗੋਂ ਉਸਨੇ ਦੀਵਾਨ ਮਲਿਕ ਪਾਖਰ ਨੂੰ ਬਣਾਇਆ, ਬਾਪ ਦਾ ਹਿੰਦੂ ਸੀ, ਉੱਚੀ ਜਾਤ ਦਾ ਸੀ, ਪੂਰਾ ਪੇਸ਼ੀ ਸੀ। ਇੱਕ ਪਾਸੋਂ ਤੇ ਉਹ ਖਾਨ ਨੂੰ ਤਸੱਲੀ ਦਵਾਉਂਦਾ ਸੀ, ਉਹ ਦੂਸਰੇ ਪਾਸੇ ਜਨਤਾ ਦਾ ਸ਼ੋਸ਼ਣ ਕਰਦਾ ਸੀ, ਔਰ ਆਪਣਾ ਘਰ ਕਰਦਾ ਸੀ। ਵਫ਼ਾਦਾਰ ਤੇ ਉਹ ਖਾਨ ਦਾ ਕਹਿਲਾਉਂਦਾ ਸੀ, ਪਰ ਘਰ ਉਹ ਆਪਣਾ ਕਰਦਾ। ਗੁਰੂ ਨਾਨਕ ਸਾਹਿਬ ਜੀ ਦੀ ਜੋ ਪਹਿਲੀ ਉਦਾਸੀ ਹੋਈ ਹੈ ਪੰਜਾਬ ਦੀ, ਉਸਦੇ ਵਿੱਚ ਗੁਰੂ ਦੇ ਵਿੱਚ ਇਹ ਗੁਜ਼ਰ ਹੈ, ਜਿਸਨੇ ਗੁਰੂ ਨਾਨਕ ਸਾਹਿਬ ਪਾਈ ਨਾਲ ਉਹਦੇ ਘਰ ਠਹਿਰੇ ਸਨ। ਬਹੁਤ ਲੰਬੀ ਹੈ ਗੁਰੂ ਸਾਹਿਬ ਬਹੁਤ ਛੋਟੇ ਰੂਪ ਦੇ ਵਿੱਚ ਉਪਦੇਸ਼ ਨੂੰ ਸਪਸ਼ਟ ਕਰਨੇ ਨੇ। ਮਲਿਕ ਭਾਗੋ ਨੇ ਬ੍ਰਹਮ ਭੋਜ ਕੀਤਾ ਆਪਣੇ ਪਿਤਰਾਂ ਨੂੰ, ਜਿਹਦੇ ਨਾਲ ਹੀ ਗੁਰੂ ਸਾਹਿਬ ਸਪਸ਼ਟ ਕਰਨਗੇ ਵੀ ਅਸੀਂ ਇਸ ਭੇਖ ਦੇ ਵਿੱਚ ਕਿੱਥੇ ਆ ਕਰਕੇ ਪੂਰੇ। ਉਸ ਬ੍ਰਹਮ ਭੋਗ ਦੇ ਵਿੱਚ ਉੱਚੀ ਜਾਤ ਵਾਲੇ ਸਾਰੇ ਹੀ ਉਸ ਵੇਲੇ ਉਹਦੇ ਵਜ਼ੀਰਾਂ ਨੇ ਉਸਦੇ ਕੰਮ ਕਰੇ ਵੀ ਇਹ ਸੂਰਿਆਵੰਸ਼ੀ ਹੋ ਕਰਕੇ ਬ੍ਰਹਮ ਭੋਗ ਦਾ ਅਪਮਾਨ ਹੈ। ਗੁਰੂ ਨਾਨਕ ਸਾਹਿਬ ਜੋ ਸਨ ਸੂਰਿਆਵੰਸ਼ੀ ਸਨ, ਉੱਚੀ ਜਾਤ ਵਾਲਿਆਂ ਦਾ ਨਿਰਾਦਰ ਹੈ, ਬ੍ਰਹਮਾ ਦਾ ਨਿਰਾਦਰ ਹੈ। ਜੋ ਬ੍ਰਾਹਮਣ ਨੇ ਉਸ ਵੇਲੇ ਸਭ ਕੁਛ ਮੰਨੇ ਜਾਂਦੇ ਸਨ, ਉਹਨਾਂ ਦਾ ਬਹੁਤ ਵਜ਼ਨ ਹੈ। ਉਸ ਵੇਲੇ ਗੁੱਸੇ ਜਾ ਕਰ ਜੋ ਉਸਨੇ ਆਪਣੇ ਯਾਰ ਦੋਸਤ ਭੇਜੇ, ਉਹਨਾਂ ਨੇ ਜਾ ਕਰਕੇ ਤਰਜੀਹ ਦਿੱਤੀ ਕਿ ਅਸੀਂ ਜਿਸ ਲਾਲੋ ਦੇ ਘਰ ਤੁਸੀਂ ਕਹਿ ਰਹੇ ਹੋ ਇਸਦੇ ਘਰ ਨੂੰ ਅਸੀਂ ਜਾ ਦਵਾਂਗੇ, ਜਿਸ ਨੂੰ ਮਜ਼ਾਜ ਬਣਾ ਜੇ ਤੁਸੀਂ ਸ਼ਾਮਲ ਨਾ ਹੋ। ਗੁਰੂ ਸਾਹਿਬਾਂ ਨੇ ਵਿਚਾਰ ਕੀਤਾ, ਉਹ ਤਾਂ ਉਧਾਰ ਕਰਨ ਵਾਸਤੇ ਹੀ ਆਏ ਸਨ, ਇਸ ਗਰੀਬ ਵਿਚਾਰੇ ਦਾ ਕੀ ਬਣੇਗਾ, ਅਸੀਂ ਸ਼ਾਮਲ ਹੁੰਦੇ ਹਾਂ, ਤੁਸੀਂ ਡਰ ਦੇ ਵਿੱਚ ਨਹੀਂ ਉਸਦਾ ਉਧਾਰ ਕਰੋਗੇ। ਇਸ ਲਈ ਉਹ ਸ਼ਾਮਲ ਹੋਏ, ਉਸ ਲਈ ਮੁਰੇ ਭਾਗ ਨੇ ਸਾਰੇ ਕੀਤਾ, ਤੁਸੀਂ ਇਸ ਬ੍ਰਹਮ ਭੋਗ ਦੀ ਤੋਹੀਨ ਕਿਉਂ ਕੀਤੀ, ਮੈਂ ਆਪਣੇ ਪੁੱਤਰਾਂ ਦਾ ਉਧਾਰ ਕਰਨ ਵਾਸਤੇ ਕੀਤਾ ਸੀ, ਤੁਸੀਂ ਸੂਰਿਆਵੰਸ਼ੀ ਹੋ ਕਰਕੇ ਉੱਚੀ ਜਾਤ ਵਾਲੇ ਸਾਰਿਆਂ ਦੀ ਮਦਦ ਕਰ ਦਿੱਤੀ। ਉਸ ਲਈ ਨਾਨਕ ਸਾਹਿਬ ਨੇ ਮੁਸਕਰਾ ਕਰਕੇ ਜਵਾਬ ਦਿੱਤਾ, ਭਾਗੋ ਇਹ ਤੇਰਾ ਜੋ ਬ੍ਰਹਮ ਭੋਜ ਹੈ, ਪਿਤਰਾਂ ਨੂੰ ਤਾਂ ਕੀ ਮਿਲਣਾ ਹੈ, ਇਸ ਲੋਕ ਦੇ ਵਿੱਚ ਜਿਹੜੇ ਇਸ ਨੂੰ ਖਾਣਗੇ ਇਸ ਨੂੰ ਪਤਲਾ ਨਹੀਂ ਸਕਦਾ, ਇਸ ਤੋਹੀਨ ਨੂੰ ਉਹ ਬਰਦਾਸ਼ਤ ਨਾ ਕਰ ਸਕਿਆ। ਮਗਿਆ ਵੀ ਇਸ ਚੀਜ਼ ਨੂੰ ਸਪਸ਼ਟ ਕਰੇ, ਮਗਿਆ ਵੀ ਠੀਕ ਹੈ ਆਪਣੀ ਖਾਲੀ ਮੰਗਵਾ ਹੈ ਖੋਲਦੀ, ਲਾਲੋ ਨੂੰ ਵੀ ਕਿਹਾ ਵੀ ਤੂੰ ਵੀ ਆਪਣੀ ਘਰ ਦੀ ਮਿਹਨਤ ਦੀ ਕਮਾਈ ਦੀ ਜਿਹੜੀ ਖਾਲੀ ਹੋਏਗੀ ਦੋਨੋਂ ਰੋਟੀਆਂ ਨੂੰ ਉਹਨਾਂ ਨੇ ਹੱਥ ਵਿੱਚ ਪਕੜਿਆ ਹੈ, ਸੱਜੇ ਹੱਥ ਦੇ ਵਿੱਚ ਉਹਨਾਂ ਨੇ ਕਹਿ ਲਾਲੋ ਦੀ ਰੋਟੀ ਪਕੜੀ ਹੈ, ਖੱਬੇ ਹੱਥ ਦੇ ਵਿੱਚ ਉਹਨਾਂ ਨੇ ਉਸਦੇ ਗੁਲਾਮਾਂ ਨੂੰ ਪਕੜਿਆ। ਜਿਸ ਗੁਲਾਮਾਂ ਨੂੰ ਨਿਚੋੜਿਆ ਗਿਆ ਹੈ, ਇੱਕ ਪਾਸੋਂ ਦੁੱਧ ਦੀ ਤਾਰ ਨਿਕਲੀ ਹੈ ਔਰ ਇੱਕ ਪਾਸੋਂ ਖੂਨ ਦੀ ਤਾਰ, ਦੇਸ਼ ਕਰਦੇ ਨੇ ਭਾਈ ਲਾਲੋ ਐ ਦੇਖ ਤੇਰੀ ਮਿਹਨਤ ਦੀ ਕਮਾਈ, ਮਲਿਕ ਤੂੰ ਵੀ ਦੇਖ ਲੈ ਤੂੰ ਕਿਹੜੇ ਪਿਤਰਾਂ ਨੂੰ ਉਧਾਰ ਕਰਨ ਵਾਸਤੇ ਚਲਿਆ ਹੈ, ਜਿਹੜੇ ਇਸ ਨੂੰ ਖਾਣਗੇ ਉਹ ਵੀ ਨਰਕਾਂ ਦੇ ਭਾਗੀ ਹੋਣਗੇ। ਇਹ ਤੂੰ ਗਰੀਬਾਂ ਦਾ ਜੋ ਦੋਖ ਕੀਤਾ ਹੈ ਉਹਨੂੰ ਕੋਈ ਵੀ ਪਛਾਣ ਨਹੀਂ ਸਕਦਾ। ਉਸ ਵੇਲੇ ਉਹਦੀਆਂ ਅੱਖਾਂ ਖੁੱਲਦੀਆਂ ਪਰ ਫਿਰ ਵੀ ਮਨ ਨੇ ਪਰਦਾ ਪਾਈ ਰੱਖਿਆ, ਉਹ ਨਹੀਂ ਮੰਨਿਆ, ਕਹਿਣ ਲੱਗਾ ਵੀ ਜਿੰਨੇ ਵੀ ਵੇਦ ਗ੍ਰੰਥ ਹੈਗੇ ਨੇ ਇਹ ਝੂਠੇ ਨਹੀਂ ਹੋ ਸਕਦੇ। ਮੈਂ ਕਿਹਾ ਵੀ ਇਹ ਕਿਹੜੀ ਵੱਡੀ ਗੱਲ ਹੈ, ਚੱਲ ਅਸੀਂ ਤੈਨੂੰ ਤੇਰੇ ਪਿਤਾ ਦੇ ਨਾਲ ਮਿਲਵਾ ਦਿੰਦੇ ਹਾਂ। ਹੈਰਾਨ ਹੋ ਗਿਆ ਕਿ ਮੇਰੇ ਪਿਤਾ ਦੇ ਨਾਲ ਤੁਸੀਂ ਕਿਸ ਤਰ੍ਹਾਂ ਮਿਲਵਾ ਦੋਗੇ। ਕਹਿਣ ਲੱਗੇ ਤੇਰੇ ਪਿਤਾ ਇਸ ਵੇਲੇ ਜੰਗਲ ਦੇ ਵਿੱਚ ਭਗਿਆੜ ਦੇ ਰੂਪ ਵਿੱਚ ਬੈਠੇ, ਤੂੰ ਅੰਦਾਜ਼ਾ ਲਗਾ ਲੈ ਕਿ ਇਹ ਜਿਹੜਾ ਤੂੰ ਬ੍ਰਹਮ ਭੋਜ ਕਰ ਰਿਹਾ ਹੈ ਉਸ ਭਗਿਆੜ ਤੱਕ ਕਿਵੇਂ ਪਹੁੰਚ ਜਾਏ। ਜਦੋਂ ਨਹੀਂ ਮੰਨਿਆ ਤਾਂ ਉਸਨੂੰ ਲੈ ਕਰਕੇ ਗਏ ਹਨ, ਇਸ ਲਈ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਨੇ ਉਸ ਭਗਵਾਨ ਨੇ, ਉਸਨੇ ਚੋਲਾ ਛੱਡ ਦਿੱਤਾ। ਮੁਰਗਾਂ ਨੂੰ ਜਿਸ ਰੂਹ ਜਾਣ ਲੱਗੀ ਇਸ ਨੂੰ ਤਾਂ ਕੁਛ ਨਜ਼ਰ ਨਾ ਆਇਆ, ਇਸ ਨੇ ਇਤਰਾਜ਼ ਕੀਤਾ ਕਿ ਮੇਰੀ ਤੁਸੀਂ ਗੱਲ ਕਰਾਓ ਮੇਰੇ ਪਿਤਾ ਨੇ। ਉਸ ਲਈ ਗੁਰੂ ਨਾਨਕ ਸਾਹਿਬ ਨੇ ਆਵਾਜ਼ ਮਾਰ ਕਰਕੇ ਉਸ ਰੂਹ ਨੂੰ ਰੋਕਿਆ, ਮੇਰੇ ਕੀ ਗੱਲ ਕਰੀ, ਔਰ ਰੂਹ ਤਾਂ ਸੁਪਰਾਣਾ ਕਰਦੀ ਸਵਰਗਾਂ ਨੂੰ ਤੁਰ ਗਈ, ਇਸ ਦੀਆਂ ਅੱਖਾਂ ਖੁੱਲ੍ਹਦੀਆਂ ਪਰ ਫਿਰ ਵੀ ਭੇਖ ਨਾ ਗਿਆ। ਇੱਥੇ ਜੋ ਪਹਿਲਾ ਉਪਦੇਸ਼ ਗੁਰੂ ਸਾਹਿਬ ਕਰ ਰਹੇ ਹਨ ਸਾਥੀ ਦੇ ਰਾਹੀਂ, ਅੱਜ ਅਸੀਂ ਤੇਗ ਗੁਰੂ ਨਾਨਕ ਸਾਹਿਬ ਦੀ ਲੈਂਦੇ ਹਾਂ, ਸੰਤਾਂ ਮਹੰਤਾਂ ਦੀ ਲੈਂਦੇ ਹਾਂ, ਉਹਨਾਂ ਦੇ ਉਪਦੇਸ਼ਾਂ ਦੇ ਚੱਲਣ ਦਾ ਦਾਅਵਾ ਕਰਦੇ ਹਾਂ, ਪਰ ਹਕੀਕਤ ਕੀ ਹੈ? ਪਿਛਲੇ ਸਾਲ ਦੇ ਵਿੱਚ ਸ਼ਰਾਧਾਂ ਦਾ ਮੌਸਮ ਚੱਲਣਾ ਹੈ ਨਾ, ਆਪਾਂ ਸਾਰੇ ਗੁਰੂ ਨਾਨਕ ਸਾਹਿਬ ਦਾ ਹੀ ਸ਼ਰਾਧ ਕਰਦੇ ਹਾਂ, ਜਿਸ ਭਰਮ ਚੋਂ ਜਿਸ ਵਹਿਮ ਚੋਂ ਗੁਰੂ ਨਾਨਕ ਸਾਹਿਬ ਨੇ ਆਪਣੀ ਜਿੰਦ ਵਾਰ ਕਰਕੇ ਕੱਢਿਆ, ਇੰਨੇ ਕਸ਼ਟ ਚੁੱਕ ਕਰਕੇ ਕੱਢਿਆ, ਅੱਜ ਅਸੀਂ ਗੁਰੂ ਨਾਨਕ ਸਾਹਿਬ ਦਾ ਹੀ ਦਸਵੀਂ ਦਾ ਸ਼ਰਾਧ ਕਰਦੇ ਹਾਂ, ਇਸ ਤੋਂ ਵੱਡੀ ਸਾਡੀ ਭੇਖ ਹੋਰ ਕਿਹੜੀ? ਭਾਗੋ ਪ੍ਰਤੱਖ ਰੂਪ ਦੇ ਵਿੱਚ ਸ਼ਿਸ਼ਯ ਬਣ ਗਿਆ, ਦੀਕਸ਼ਾ ਵੀ ਲੈਂਦੇ, ਪਰ ਅੰਦਰੋਂ ਪੂਰਾ ਪੇਚੀ ਗਿਆ। ਥੋੜੇ ਚਿਰ ਦੇ ਵਿੱਚ ਕੀ ਹੋਇਆ, ਜੋ ਖਾਨ ਸੀ ਉਹਦਾ ਇਕਲੌਤਾ ਪੁੱਤਰ ਸੀ ਉਹ ਬਿਮਾਰ ਹੋ ਗਿਆ। ਬਿਮਾਰ ਵੀ ਐਸਾ ਹੋਇਆ ਕਿ ਸਾਰੇ ਵੈਦਾਂ ਨੇ ਜਵਾਬ ਦੇ ਦਿੱਤਾ ਕਿ ਇਹਨੂੰ ਤੇ ਹੁਣ ਕੋਈ ਸੰਤ ਮਹਾਤਮਾ ਹੀ ਕਰਨੀ ਵਾਲੇ ਠੀਕ ਕਰ ਸਕਦੇ ਨੇ, ਸਾਡੇ ਵਾਸਤੇ ਬਾਹਰ ਮਤਲਬ ਭਾਗੋ ਨੇ ਖਾਨ ਦੇ ਕੰਨ ਭਰੇ। ਜਿਤਨੇ ਵੀ ਦੇਸ਼ ਦੇ ਵਿੱਚ ਸਾਡੇ ਏਰੀਏ ਦੇ ਵਿੱਚ ਸੰਤ ਮਹਾਤਮਾ ਨੇ, ਇਹਨਾਂ ਨੂੰ ਬੁਲਾਇਆ ਜਾਏ, ਉਹਨਾਂ ਨੂੰ ਹੁਕਮ ਕੀਤਾ ਜਾਏ ਵੀ ਤੁਸੀਂ ਠੀਕ ਕਰੋ। ਸਾਰਿਆਂ ਨੂੰ ਇਕੱਠਾ ਕਰ ਲਿਆ ਗਿਆ। ਅੰਦਰੂਨੀ ਚਾਲ ਤਾਂ ਇਸ ਦੀ ਇਹੀ ਸੀ, ਗੁਰੂ ਨਾਨਕ ਸਾਹਿਬ ਨੂੰ ਹੋਰ ਪਰਖਣਾ ਚਾਹੁੰਦਾ ਸੀ, ਉਹਨਾਂ ਨੂੰ ਵੀ ਬੁਲਵਾ ਲਿਆ ਗਿਆ। ਉਹ ਪਹਿਲੀ ਜੇਲ ਸੀ ਜਿਹੜੀ ਗੁਰੂ ਸਾਹਿਬਾਂ ਨੇ ਆਪਣੇ ਸ਼ੀਸ਼ੇ ਦੀ ਚਲੀ ਹੋਈ ਚਾਲ ਦੇ ਨਾਲ ਉਸ ਪੇਖੀ ਦੇ ਨਾਲ ਬਾਹਰੀ ਰੂਪ ਵਿੱਚ ਜੋ ਸ਼ੀਸ਼ੇ ਤੇ ਲਾਇਆ ਅੰਦਰੋਂ ਪੂਰਾ ਪੇਖੀ। ਉਸ ਵੇਲੇ ਸੋਚਿਆ ਉਸਦਾ ਫਿਰ ਵੀ ਠੀਕ ਨਾ ਹੋਇਆ, ਉਸਨੇ ਆ ਕਰਕੇ ਫਿਰ ਗੁਰੂ ਸਾਹਿਬਾਂ ਦੇ ਅੱਗੇ ਕੰਨ ਤੇ ਇਸੇ ਦੇ ਨਾਲ ਉਹਦੇ ਭਰੇ ਹੋਏ ਬੜੇ ਭਾਗ ਹੋ ਗਏ ਵੀ ਇਹ ਕੀ ਕੋਤਕ ਹੈ ਤੁਹਾਡਾ, ਤੁਸੀਂ ਛੋਟੇ ਜਿਹੇ ਬੱਚੇ ਨੂੰ ਠੀਕ ਨਹੀਂ ਕਰ ਸਕਦੇ, ਦੂਸਰੇ ਪਾਸੇ ਦਾਵਾ ਕਰਦੇ ਹੋ ਰੋਹਾਨੀ ਦਾ, ਉਸ ਪਰਮਾਤਮਾ ਨੂੰ ਮਿਲਾਉਣ ਦਾ। ਗੁਰੂ ਸਾਹਿਬ ਹੱਸ ਕੇ ਕਹਿਣ ਲੱਗਾ, ਇੱਕ ਤਾਂ ਮੈਂ ਪਹਿਲਾਂ ਹੀ ਦੁਖੀ ਹਾਂ, ਅੱਗੋਂ ਤੁਸੀਂ ਹੱਸ ਕੇ ਦਿਲੇ ਤੇ ਨਮਕ ਖਿਲਤ ਰਹੇ, ਕੀ ਕਰੋ ਪਰ ਕਹਿਣ ਲੱਗਾ ਜ਼ਾਲਿਮ ਖਾਂ ਤੂੰ ਇੱਕ ਗੱਲ ਦਾ ਜਵਾਬ ਦੇ। ਕਹਿਣ ਲੱਗਾ ਜੀ ਦੱਸੋ, ਕਦੀ ਕੋਈ ਮਰੇ ਨੂੰ ਵੀ ਜਿੰਦਾ ਕਰ ਸਕਿਆ? ਕਹਿਣ ਲੱਗਾ ਜੀ ਨਹੀਂ। ਕਹਿਣ ਲੱਗੇ ਫਿਰ ਜਾ ਕਰਕੇ ਪਤਾ ਕਰ ਲੈ, ਬੇਟਾ ਤੇਰਾ ਮਰ ਚੁੱਕਾ ਹੈ, ਮਰੇ ਨੂੰ ਕੋਈ ਜਿੰਦਾ ਨਹੀਂ ਕਰ ਸਕਦਾ। ਉਹ ਤੂੰ ਸਾਧੂ ਸੰਤਾਂ ਨੂੰ ਜੇ ਚੱਟੀਆਂ ਤੇ ਸਲਾਹ ਕਰਕੇ ਉਸ ਬੱਚੇ ਦਾ ਭਲਾ ਮੰਗਣ ਆਇਆ ਹੈ, ਤੇ ਕਿਵੇਂ ਭਲਾ ਹੋ ਸਕਦਾ? ਗੁਰੂ ਸਾਹਿਬਾਂ ਨੇ ਤਰਜ ਦਿੱਤੀ, ਉਸਨੂੰ ਚਾਨਣ ਹੋਇਆ, ਉਹਦੇ ਭਾਗ ਖੁੱਲ ਗਏ, ਉਹ ਸਮਝ ਗਿਆ ਤੇ ਦੂਰੋਂ ਸੰਤ ਨੇ ਉਹਨਾਂ ਲਈ ਜਨੂਨ ਲਿਖਾ। ਉਸ ਵੇਲੇ ਗੁਰੂ ਸਾਹਿਬਾਂ ਨੇ ਉੱਥੇ ਇੱਕ ਸ਼ਬਦ ਵੀ ਉਚਾਰਿਆ ਸੀ ਜਿਸਦਾ ਅਰਥ ਇਹੀ ਸੀ ਕਿ ਹੁਣ ਇਸ ਦੇਸ਼ ਦੇ ਜੋ ਜ਼ਾਲਿਮ ਨੇ ਉਹਨਾਂ ਦਾ ਅੰਤ ਸਮਾਂ ਆ ਗਿਆ। ਉਹਦੇ ਸ਼ਬਦ ਨੂੰ ਸੁਣ ਕਰਕੇ ਭਾਈ ਲਾਲੋ ਨੇ ਫਰਿਆਦ ਵੀ ਕੀਤੀ ਕਿ ਇਸ ਮਲਿਕ ਭਾਗੋ ਦੇ ਗੁਨਾਹ ਸਾਰੇ ਦੇਸ਼ ਨੂੰ ਭੁਗਤਣਾ ਪਏਗਾ। ਉਸਨੇ ਗੁਰੂ ਸਾਹਿਬਾਂ ਨੇ ਬੜਾ ਉੱਚਾ ਉਪਦੇਸ਼ ਕੀਤਾ ਕਿ ਸੰਤ ਮਹਾਤਮਾ ਕਦੇ ਵੀ ਸ਼ਰਾਪ ਦੇਣ ਵਾਸਤੇ ਨਹੀਂ ਆਉਂਦੇ, ਸ੍ਰਿਸ਼ਟੀ ਦਾ ਭਲਾ ਹੀ ਮੰਗਦੇ। ਜੋ ਜ਼ੁਲਮ ਇਹਨਾਂ ਨੇ ਕੀਤਾ ਆਇਆ ਹੈ, ਜੋ ਚੀਕੋ ਪੁਕਾਰ ਹੈ ਇਸ ਜ਼ੁਲਮ ਦੀ, ਜੋ ਅਕਾਲ ਪੁਰਖ ਸੁਣਦਾ ਹੈ, ਉਸਦਾ ਨਿਆਂ ਵੀ ਜੋ ਹੈ ਨੇਕੀ ਤੋਂ ਅਟਲ ਹੁੰਦਾ ਹੈ। ਆਉਣ ਵਾਲਾ ਸਮਾਂ ਹੈ, ਉਹ ਜਲਦੀ ਆਏਗਾ ਤੇ ਜ਼ੁਲਮੋ ਪੁਕਾਰ ਜੋ ਹੈ ਖਤਮ ਹੋ ਜਾਏਗੀ। ਉਹ ਸ੍ਰਿਸ਼ਟੀ ਦੇਖੇਗੀ, ਉਹ ਇਹਨਾਂ ਵਚਨਾਂ ਨੂੰ ਯਾਦ ਕਰੇਗੀ, ਗੁਰੂ ਨਾਨਕ ਨੇ ਵਚਨ ਕਹੇ ਸੀ। ਖਾਨ ਨੂੰ ਜਿਸ ਵੇਲੇ ਪਤਾ ਲੱਗ ਗਿਆ ਕਿ ਸਾਰੀ ਚਾਲ ਜੋ ਹੈ ਪੇਕੀ ਵੀ ਹੈ, ਉਸਦਾ ਕੀ ਅਸਰ ਹੋਇਆ, ਸਾਡੀ ਲੜਾਈ ਗੁਰੂ ਸਾਹਿਬਾਂ ਨੇ ਪੇਕ ਸ਼ਬਦ ਪੇਕੀ ਕੋਈ ਬਾਹਰ ਨਹੀਂ, ਪੇਕੀ ਸਦਾ ਅੰਤਰ ਜਿਹੜੀਆਂ ਨਦੀਆਂ ਜਿਹੜੇ ਨਾਲੇ ਸੱਚਮੁੱਚ ਆਪਣੀ ਅਸਲੀ ਨੂੰ ਮਿਟਾਉਂਦੇ ਹਨ, ਆਪਣੇ ਹੰਕਾਰ ਨੂੰ ਪੈਂਦੇ ਹਨ, ਕੋਈ ਸਮੁੰਦਰ ਦੇ ਵਿੱਚ ਲੀਨ ਹੋ ਕਰਕੇ ਸਮੁੰਦਰ ਦਾ ਸਾਹਮਣਾ ਕਰਦੇ, ਉਹ ਤਾਕਤ ਉਹਨਾਂ ਨੂੰ ਹਾਸਲ ਹੋ। ਗੁਰੂ ਸਾਹਿਬ ਆਉਂਦੇ ਇਸੀ ਵਾਸਤੇ, ਆਪਣਾ ਰੂਪ ਦੇਣ ਵਾਸਤੇ, ਸੰਤ ਬਣਾਉਣ ਵਾਸਤੇ ਹੀ ਆਉਂਦੇ। ਉਸਦੇ ਬਾਅਦ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਸੰਤਾਂ ਦੇ ਰਸਤੇ ਦੇ ਵਿੱਚ ਜੇ ਤੂੰ ਸੰਤ ਬਣਨ ਚੱਲਿਆ ਨਾ, ਇੱਕ ਚੀਜ਼ ਨੂੰ ਹਮੇਸ਼ਾ ਪੂਰ ਕਿ ਤੇਰੇ ਰਸਤੇ ਦੇ ਵਿੱਚ ਡਾਲਪ ਦੀਆਂ ਗੱਡੀਆਂ ਨਹੀਂ ਬਿਠਾਈਆਂ, ਤੇਰੇ ਰਸਤੇ ਦੇ ਵਿੱਚ ਕੰਢੇ ਹੀ ਕੰਢੇ, ਔਰ ਇਹ ਕੰਢੇ ਤੇ ਕਾਲ ਨੇ ਬਿਗੜੇ। ਹੁਣ ਤਾਂ ਤੇਰੇ ਆਪਣੇ ਕਲਮ ਹਨ ਜਿਹੜੇ ਤੇਰੇ ਸਾਹਮਣੇ ਆਏ ਨੇ, ਦੂਸਰੇ ਕਾਲ ਨੇ ਵੀ ਕੋਈ ਕਸਰ ਨਹੀਂ ਛੱਡਿਆ। ਜੋ ਇਹ ਲੜਾਈ ਹੈ ਕਾਲ ਔਰ ਜਲਾਲ, ਇੱਕ ਰੂਹ ਨੂੰ ਵੀ ਉਹ ਲਗਾਮ ਨਹੀਂ ਦੇ, ਔਰ ਤਾਕਤ ਹੈ ਗੁਰੂ ਸਾਹਿਬਾਂ ਦੀ, ਇਹ ਲੜਾਈ ਇਹਨਾਂ ਦੋਨਾਂ ਔਰ ਜਿਹੜੀਆਂ ਰੂਹਾਂ ਉਦਮ ਕਰਦੀਆਂ ਨੇ, ਮਿਹਨਤ ਕਰਦੀਆਂ ਨੇ, ਕੋਈ ਜਾ ਕਰਕੇ ਉਸ ਸਮੁੰਦਰ ਦੇ ਵਿੱਚ ਨਹੀਂ ਜਾਂਦਾ। ਰੋਜ਼ ਤਾਕਤ ਉਹਨਾਂ ਨੂੰ ਦੁਬਾਰਾ ਤੋਂ ਨਹੀਂ ਆਉਂਦੀ ਹੈ, ਜਿਹੜੀ ਕਿ ਪਰਮਾਤਮਾ ਦੀ ਹੈ। ਤੇ ਆਤਮਾ ਕੀ ਹੈ, ਰੂਹ ਕੀ ਹੈ, ਪਰਮਾਤਮਾ ਦਾ ਅੰਸ਼ ਹੈ, ਉਸਦੀ ਤਾਕਤ ਹੈ। ਔਰ ਇਹ ਤਾਕਤ ਇਸ ਕਾਲ ਨੇ ਮਨ ਦੇ ਜ਼ਰੀਏ ਖਿੱਚ ਲੈਣੀ ਹੈ, ਔਰ ਇਸੀ ਤਾਕਤ ਨੂੰ ਦੁਬਾਰਾ ਵਾਪਸ ਅਸੀਂ ਹਾਸਲ ਕਰਨਾ ਹੈ। ਗੁਰੂ ਸਾਹਿਬਾਂ ਦੇ ਉਪਦੇਸ਼ਾਂ ਉੱਪਰ ਚੱਲਦਾ ਹੈ, ਉਹਨਾਂ ਦੇ ਉਪਦੇਸ਼ ਹੀ ਨਾਮ ਹੈ, ਉਹਨਾਂ ਦੇ ਉਪਦੇਸ਼ ਹੀ ਰਾਣੀ ਹੈ, ਉਹਨਾਂ ਦੇ ਉਪਦੇਸ਼ ਹੀ ਸਭ ਕੁਛ, ਕੋਈ ਸ੍ਰਿਸ਼ਟੀ ਹੈ ਸਭ ਕੁਛ। ਅਮਰਦਾਸ ਜੀ ਦੀ ਬਾਣੀ ਜੋ ਗੁਰੂ ਸਾਹਿਬਾਂ ਨੇ ਲਿਖੀ ਸੀ ਉਸਦੇ ਵਿੱਚ ਬਿਲਕੁਲ ਉਹਨਾਂ ਨੇ ਸਪਸ਼ਟ ਕਰ ਦਿੱਤਾ, ਯੋਗੀ ਹੋਣਾ, ਜਗ ਪਾਉਣਾ, ਘਰ ਘਰ ਪੁੱਛਣਾ, ਇਸ ਤਰ੍ਹਾਂ ਦੇ ਯੋਗੀ ਹੁੰਦਾ ਹੈ ਨਾ, ਮਨ ਦੇ ਹੁਕਮ ਵਿੱਚ ਆ ਜਾਂਦਾ ਹੈ। ਜੇ ਗੁਰੂ ਵੀ ਮਿਲਿਆ ਤਾਂ ਪੂਰਾ ਨਾ ਮਿਲਿਆ, ਜੇ ਗੁਰੂ ਨਾ ਹੀ ਮਿਲਿਆ ਤਾਂ ਵੈਸੇ ਹੀ ਭਰਾਂਦੀ ਵੀ ਆ ਗਏ, ਸਭ ਕੁਛ ਤਿਆਗ ਦਿੱਤਾ, ਕਾਰੋਬਾਰ ਸੰਸਾਰ ਛੱਡ ਦਿੱਤਾ, ਯੋਗੀ ਹੋ ਗਿਆ। ਬਾਹਰੋਂ ਦਿਖਾਵਾ ਹੈ ਯੋਗੀ ਦਾ, ਪਰ ਅੰਦਰੋਂ ਇੱਛਾ ਸਾਰੀਆਂ ਹੋ ਗਈ। ਪਰ ਇਹ ਚੀਜ਼ ਨੂੰ ਭੇਜ ਕਿਸੇ ਨੂੰ ਭੇਜ ਕੇ ਦਿਖਾਵਾ ਤੋਂ ਕਰਦਾ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਔਰ ਆਪਣਾ ਸਰੀਰ ਚਲਾਉਣ ਵਾਸਤੇ ਹੀ ਤੁਹਾਨੂੰ ਘਰ ਘਰ ਪੁੱਛਣ ਨੂੰ ਮਿਲ ਜਾਂਦਾ। ਔਰ ਇਸੇ ਉਪਦੇਸ਼ ਨੂੰ ਸੰਸਾਰੀਆਂ ਵਾਸਤੇ ਵੀ ਗੁਰੂ ਸਾਹਿਬ ਲਾਗੂ ਕਰਦੇ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਜਿਹੜੇ ਵੀ ਤੂੰ ਕਰਮ ਮਨ ਦੇ ਹੁਕਮ ਦੇ ਨਾਲ ਕਰਦਾ ਇਹ ਭਿੱਖ ਮੰਗਣ ਤੋਂ ਵੀ ਭੈੜੇ ਨੇ। ਜਿਸ ਤਰ੍ਹਾਂ ਦਰਗਾਹ ਲੇਖਾ ਮੰਗੀਏ ਕਿਸ ਕਿਸ ਉੱਤਰ ਦੀ, ਇਸ ਤਰ੍ਹਾਂ ਇਸ ਜੋਗੀ ਨੂੰ ਜਵਾਬ ਦੇਣਾ ਪਏਗਾ ਨਾ ਦਰਗਾਹ ਦੇ ਵਿੱਚ ਜਾ ਕਰਕੇ, ਕਿੱਥੇ ਜਿੱਥੋਂ ਲੈ ਕਰਕੇ ਇਸਨੇ ਖਾਂਦਾ ਉਸਦਾ ਹਿਸਾਬ ਦੇਣਾ ਪਏਗਾ। ਉਸੇ ਤਰ੍ਹਾਂ ਸੰਸਾਰੀਆਂ ਨੂੰ ਵੀ ਹਿਸਾਬ ਦੇਣਾ ਪੈਣਾ ਉਹਨਾਂ ਸਾਰੇ ਕਰਮਾਂ ਦਾ ਜਿਹੜੇ ਸਿਆਣਤ ਔਰ ਚਲਾਕੀ ਦੇ ਨਾਲ ਮਨ ਦੇ ਵਿਕਾਰਾਂ ਨੂੰ ਮੁੱਖ ਕਰਕੇ ਕੀਤੇ ਗਏ ਸੋਧਿਆਂ ਦੇ ਨਾਲ ਜਿਹੜੀ ਵੀ ਮਾਇਆ ਅਸੀਂ ਇਕੱਠੀ ਕਰਦੇ ਹਾਂ ਇਹ ਸਾਰੇ ਖੇਤਾਂ ਦਾ ਹਿਸਾਬ ਸਾਨੂੰ ਦੇਣਾ। ਉਸ ਲਈ ਅਸੀਂ ਕਿਸ ਕਿਸ ਚਲਾਕੀ ਦਾ ਕਿਸ ਕਿਸ ਸਿਆਣਤ ਦਾ ਜਵਾਬ ਦੇਵਾਂਗੇ, ਕਿਉਂਕਿ ਇਸ ਲੋਕ ਦੇ ਵੀ ਸਿਆਣਤ ਦੇ ਨਾਲ ਅਸੀਂ ਇਹ ਮਾਇਆ ਤਾਂ ਇਕੱਠੀ ਕਰ ਲਈਏ, ਪਰ ਉਸ ਲੋਕ ਦੇ ਵਿੱਚ ਸਾਰੀ ਮਾਇਆ ਕੰਮ ਨਹੀਂ ਕਰਦੀ, ਉੱਥੇ ਅਸੀਂ ਜਵਾਬ ਨਹੀਂ ਦੇ ਪਾ, ਉੱਥੇ ਸਾਨੂੰ ਸ਼ਰਮਿੰਦਾ ਹੋਣਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਰਦੇ ਨੇ ਕਿ ਹੁਸ਼ਿਆਰ ਕਰਨਾ ਚਤੁਰ ਬਾਣ, ਹੁਸ਼ਿਆਰੀ ਕਿਹੜੀ ਕਰਨੀ ਹੈ, ਲਾਭ ਦੇ ਕਰਮਾਂ ਨੇ, ਹਾਨੀ ਦੇ ਕਰਮਾਂ ਨੇ, ਲਾਭ ਦੇ ਕਰਮ ਕਿਹੜੇ ਜਿਹੜੇ ਕਿ ਜੀਵਾਤਮਾ ਨੂੰ ਆਵਾਗਮਨ ਤੇ ਲਾਭ ਹੋਣ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਬੇਟਾ ਜੇ ਤੂੰ ਘਰ ਦੇ ਵਿੱਚ ਸਤਿਗੁਰ ਦੀ ਪੂਜਾ ਕਰਦਾ ਤੇ ਸਤਿਗੁਰ ਦੀ ਪੂਜਾ ਕਿਹੜੀ ਸੀ, ਸਤਿਗੁਰਾਂ ਨੇ ਆਪਣੇ ਆਪ ਨੂੰ ਬਿਠਾ ਕਰਕੇ ਕੋਈ ਧੂਪ ਬੱਤੀ ਕਵਾਉਣੀ ਸੀ, ਸਤਿਗੁਰ ਕਿਵੇਂ ਪ੍ਰਸੰਨ ਹੁੰਦੇ ਨੇ, ਕਿਵੇਂ ਪੂਜਾ ਹੁੰਦੀ ਹੈ। ਆਪ ਜੀ ਉਹਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਬੇਟਾ ਫਿਰ ਇਹ ਦੱਸ, ਜੇ ਤੂੰ ਗੁਰੂ ਦੇ ਉਪਦੇਸ਼ਾਂ ਉੱਤੇ ਚੱਲਣਾ ਸੀ, ਅਮਲ ਕਰਨਾ ਸੀ, ਗੁਰੂ ਨੇ ਪ੍ਰਸੰਨ ਹੋ ਕਰਕੇ ਤੁਹਾਨੂੰ ਕੋਈ ਦੇਣਾ ਹੀ ਸੀ, ਤੇਰੇ ਕੋਲੋਂ ਕੋਈ ਚੋਲਾ ਮੰਗ ਲਿਆ ਸੀ ਜਾਂ ਤੇਰੇ ਕੋਲੋਂ ਕੋਈ ਦਾਨ ਦਕਸ਼ਿਣਾ ਲੈਣੀ ਸੀ, ਬਾਹਰ ਤਾਂ ਤੂੰ ਵੱਡੀ ਜਾ ਰਹੀ, ਪਰ ਗੁਰੂ ਦਾ ਤੈਨੂੰ ਖਿਆਲ ਹੀ ਨਹੀਂ, ਗੁਰੂ ਨੇ ਤਾਂ ਤੁਹਾਨੂੰ ਕੋਈ ਦੇਣਾ ਹੀ ਸੀ। ਜਿਸ ਵੇਲੇ ਤੂੰ ਉਪਦੇਸ਼ਾਂ ਉੱਪਰ ਅਮਲ ਕਰਦਾ ਤੇ ਲਾਭ ਕਿਹਦਾ ਸੀ ਦਿੱਤਾ, ਜਾਂ ਗੁਰੂ ਦਾ ਲਾਭ ਹੋਣਾ ਸੀ। ਗੁਰੂ ਤਾਂ ਉਹ ਸਹਿਜ ਅਵਸਥਾ ਦੇ ਵਿੱਚ ਬੈਠਾ ਹੈ, ਸਭ ਦੇ ਵਿੱਚ ਪਰਮਾਤਮਾ ਸਰੂਪ, ਉਸਨੂੰ ਵੀ ਕੀ ਦੀ ਲੋੜ, ਤਾਂ ਵੀ ਉਹ ਤਾਂ ਮੇਰਾ ਹੀ ਭਲਾ ਹੋਣਾ ਸੀ। ਤੇ ਕਹਿੰਦੇ ਬੇਟਾ ਸਦੀਆਂ ਤੋਂ ਤੂੰ ਇਹ ਕਰਮ ਕਰਨ ਲੱਗਾ ਹੋਇਆ, ਅੱਜ ਤੱਕ ਕਦੀ ਆਪਣਾ ਭਲਾ ਵੀ ਕੀਤਾ ਹੀ, ਕਦੀ ਐਸਾ ਕਰਮ ਵੀ ਕਮਾਇਆ ਕਿ ਸਰੂਪ ਦਾ ਉਧਾਰ ਹੋ ਸਕੇ। ਕਿਤਨਾ ਕੀਮਤੀ ਹੋ ਗਿਆ ਸਾਡਾ ਧਿਆਨ ਹੀ ਨਹੀਂ ਜਾਂਦਾ, ਧਿਆਨ ਹੀ ਨਹੀਂ ਜਾਂਦਾ ਇਹਨਾਂ ਗੱਲਾਂ ਨਾਲ ਕਿ ਅਸੀਂ ਅੰਜਾਮੇ ਰੂਪ ਵਿੱਚ ਸਮਾਨ ਦੇ ਹੁਕਮ ਨੂੰ ਜਾ ਕਰਕੇ ਜਾਂਦੇ ਕਰਕੇ ਕਰਮ ਕਰ ਰਹੇ। ਗੁਰੂ ਜੀ ਕੋਈ ਹਿਸਾਬ ਸਾਨੂੰ ਦੇਣਾ ਪੈਣਾ, ਦੇਖਿਆ ਬਣਾ ਸਿੱਖਿਆ ਨਾਮ ਸੰਤੋਖ ਮਣੀ ਸਦਾ ਸੱਚਾ। ਫਿਰ ਉਪਦੇਸ਼ ਕਰਦੇ ਨੇ ਕਹਿੰਦੇ ਜੇ ਤੂੰ ਭੇਖੀ ਮੰਗਣੀ ਸੀ ਅਸੀਂ ਨੀਚ ਕਰਮ ਹੀ ਕਰਦੇ ਸਨ, ਭੇਖੀ ਮੰਗਣੀ ਹੈ ਤੇ ਸਤਿਗੁਰੂ ਜੀ ਦੇਖ ਲੈ, ਉਹਨਾਂ ਕੋਲੋਂ ਭੇਖ ਮੰਗ, ਕਿਸ ਦੀ ਭੇਖ ਮੰਗ, ਉਸ ਸੱਚ ਦੀ ਭੇਖ ਮੰਗ, ਸੰਤੋਖ ਨਹੀਂ ਭੇਖ, ਸੰਤੋਖ ਕਿੱਥੇ ਹੈ, ਪਰਮਾਤਮਾ ਦੇ ਵਿੱਚ। ਜਦ ਤੱਕ ਅਸੀਂ ਪਰਮਾਤਮਾ ਤੋਂ ਨਹੀਂ ਹੋਵਾਂਗੇ ਅਸੀਂ ਉਸ ਸੰਤੋਖ ਦੀ ਅਵਸਥਾ ਨੂੰ ਕਰਾ ਦਿੰਦੇ ਹਾਂ। ਪਰਮਾਤਮਾ ਕਿੱਥੇ, ਉਹ ਸਤਿਗੁਰੂ ਦੇ ਉੱਪਰ, ਸਤਿਗੁਰੂ ਦੀ ਕਰਨ ਦੇ ਵਿੱਚ ਜਾਏਗਾ, ਉਸਦੇ ਉਪਦੇਸ਼ਾਂ ਤੇ ਅਮਲ ਕਰੇਗਾ ਤੇ ਤੈਨੂੰ ਉਹ ਮਣੀ ਮਿਲੇਗੀ। ਇਹ ਭਾਸ਼ਾ ਦਾ ਅਧੂਰਾਪਨ ਹੈ, ਹੋਰ ਕੋਈ ਦਿਸਤਾਨ ਸਹੀ ਨਹੀਂ ਜਾ ਸਕਦਾ। ਇਸ ਲੋਕ ਦੇ ਵਿੱਚ ਮਣੀ ਸਭ ਤੋਂ ਕੀਮਤੀ ਹੈ, ਰੂਹਾਨੀਅਤ ਦੇ ਵਿੱਚ ਨਾਮ ਸ਼ਬਦ ਪ੍ਰਗਟ ਕੀਤੇ, ਇਸ ਕਰਕੇ ਉਹਨਾਂ ਨੇ ਸ਼ਬਦ ਨਾਮ ਦੀ ਇਸ ਨਾਮ ਦਾ ਅਰਥ ਜੋ ਹੈ ਸਪਸ਼ਟ ਤੌਰ ਤੇ ਹਮੇਸ਼ਾ ਚੇਤੇ ਰੱਖਿਆ ਕਰੋ, ਸ਼ਬਦ ਔਰ ਪ੍ਰਕਾਸ਼। ਬਾਕੀ ਜਿਹੜੇ ਦੋ ਚਾਰ ਪੰਜ ਲਫ਼ਜ਼ਾਂ ਦੇ ਅਸੀਂ ਫਸੇ ਹੋਏ ਹਾਂ, ਉਸ ਤਾਂ ਕਦੀ ਵੀ ਰੂਹਾਨੀਅਤ ਦੇ ਵਿੱਚ ਕੋਈ ਵੀ ਇਤਨਾ ਵੱਡਾ ਫਾਇਦਾ ਨਹੀਂ, ਉਹ ਤਾਂ ਇੱਕੋ ਹੀ ਨੈਣ ਦੇ ਵਿੱਚ ਗੱਲ ਖਤਮ ਹੈ। ਪੂਰਨ ਗੁਰੂ ਦੇ ਮੁਖ ਤੋਂ ਜੋ ਵੀ ਸ਼ਬਦ ਉਚਾਰਿਤ ਹੋ ਗਿਆ ਉਹ ਨਾਮ ਹੈ, ਜੋ ਸ਼ਬਦ ਹੈ ਉਹ ਰੂਹਾਨੀਅਤ ਦੇ ਵਿੱਚ ਜਦੋਂ ਵੀ ਸ਼ਬਦ ਦਾ ਨਾਮ ਦਿੱਤਾ ਜਾਂਦਾ ਹੈ ਉਹਦਾ ਅਰਥ ਇਹੀ ਹੈ ਸ਼ਬਦ ਤੋਂ। ਇਸ ਦੀ ਤੁਲਨਾ ਉਹਨਾਂ ਨੇ ਇਸ ਲੋਕ ਦੀ ਸਭ ਤੋਂ ਕੀਮਤੀ ਵਸਤੂ ਮਨੀ ਦੇ ਨਾਲ, ਇਸ ਮਣੀ ਦੀ ਤੂੰ ਭਿੱਖ ਮੰਗ ਆਪਣੇ ਸਤਿਗੁਰੂ ਦੀ, ਤਾਂ ਹੀ ਉਹ ਤੇਰੇ ਨਾਲ ਸਦਾ ਵਿਚਰੇ। ਇਹ ਸ਼ਬਦ ਹੀ ਹੈ ਜੋ ਜ਼ਿੰਦਗੀ ਵੀ ਨਾਲ ਲੈਂਦਾ ਹੈ, ਜਿਸਦੇ ਰੂਹ ਨਿਕਲਦੀ ਹੈ ਘਰ ਦੇ ਵਿੱਚ ਇਸ ਦੇਹ ਦੇ ਵਿੱਚ। ਜਿਨ੍ਹਾਂ ਨੇ ਜਿੰਦੇ ਵੀ ਇਸ ਸ਼ਬਦ ਨੂੰ ਪ੍ਰਾਪਤ ਕਰ ਲਿਆ ਹੁੰਦਾ, ਇਸ ਮਣੀ ਨੂੰ ਪ੍ਰਾਪਤ ਕਰ ਲਿਆ ਹੁੰਦਾ, ਇਹ ਮਣੀ ਕਦੇ ਵੀ ਸਰੂਪ ਦੇ ਵਿੱਚ ਇਹੀ ਉਪਦੇਸ਼ ਇਸ ਕੁਰਸੀ ਵਿੱਚ ਹੈ ਕਿ ਤੂੰ ਇਸ ਦੀ ਭਿੱਖ ਮੰਗ, ਜਿਹਨੇ ਮਰਨ ਤੋਂ ਬਾਅਦ ਵੀ ਤੇਰੇ ਸਦਾ ਨਾਮ ਭੇਖੀ ਹੋਰ ਸਖ਼ਤ ਕਰਦੇ ਭੇਖੀ ਆਪਣਾ ਆਣਾ ਕਿਸੇ ਚੀਜ਼ ਦਾ। ਇਸ ਲੋਕ ਦੀ ਚੀਜ਼ ਦੀ ਗੱਲ ਨਹੀਂ ਹੈ, ਰੂਹਾਨੀਅਤ ਦੀ ਕੀ ਗੱਲ ਹੈ ਕਿ ਇਸ ਹੱਥ ਨਾ ਆਣਾ, ਹੱਥ ਨਾ ਆਉਣ ਵਾਲੀ ਕਿਹੜੀ, ਉਹ ਹੈ ਪਰਮਾਤਮਾ, ਉਹ ਹੈ ਸ਼ਬਦ। ਇਹ ਜੀਵਾਤਮਾ ਦੇ ਆਪਣੇ ਵਾਸਤੇ ਵਿੱਚ ਨਹੀਂ ਹੈ ਕਿ ਉਹ ਇਸ ਨੂੰ ਹਾਸਲ ਕਰ ਲਵੇ, ਪਰਮਾਤਮਾ ਜੋ ਸਭ ਤੋਂ ਨਹੀਂ ਹਾਸਲ ਕਰ ਸਕਦੇ, ਇਹੀ ਹਾਸ ਨਾ ਸਭ ਬਦਲ ਦੇ ਮੁਕਾਬਲੇ। ਜਿਤਨੇ ਵੀ ਤੂੰ ਕਰਮ ਕਰਦਾ ਹੈ ਮਨ ਦੇ ਹੁਕਮ ਦੇ ਨਾਲ, ਇਹ ਸਾਰੇ ਤੈਨੂੰ ਆਵਾਗਮਨ ਦੇ ਵਿੱਚ ਲੈ ਕੇ ਜਾਂਦੇ, ਯਾਨੀ ਕਿ ਇਹ ਸਾਰੇ ਜੰਮਾਂ ਦਾ ਹਿਸਾਬ ਦੇਣਾ ਪੈਂਦਾ। ਅਸੀਂ ਐਸੇ ਜੰਮ ਲੈ ਕੇ ਜਾਂਦੇ ਨੇ, ਉਹ ਹਿਸਾਬ ਲੈਂਦੇ ਨੇ ਤੇ ਅਸੀਂ ਉਹਦਾ ਤੈਨੂੰ ਗਿਆਨ ਨਹੀਂ ਮਿਲਦਾ, ਸਾਰਿਆਂ ਦਾ ਹਿਸਾਬ ਦੇਣਾ ਪੈਣਾ। ਤੂੰ ਕੰਮ ਲਗਾ ਦਿੱਤਾ ਕਦੋਂ ਤੱਕ, ਜਦੋਂ ਤੱਕ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ, ਤਾਂ ਹੀ ਜੇ ਮਜ਼ਬੂਤ ਜਿਹੜਾ ਹੈ ਤੇਰੇ ਹੱਥ ਦੇ ਸਾਰਾ। ਜੇ ਤੂੰ ਗੁਰੂ ਦੀ ਦੇਖ ਮਿਲੇ, ਗੁਰੂ ਦੀ ਸ਼ਰਨ ਵਿੱਚ ਚਲਾ ਗਿਆ, ਗੁਰੂ ਦੇ ਉਪਦੇਸ਼ਾਂ ਤੇ ਅਮਲ ਕਰ ਲਿਆ, ਤੇ ਫਿਰ ਇਹ ਨਾ ਆਉਣ ਵਾਲੀ ਚੀਜ਼ ਜਿਹੜੀ ਤੇਰੇ ਹੱਥ ਤੋਂ ਬਾਹਰ ਹੈ ਨਾ, ਇਹ ਤੇਰੇ ਹੱਥ ਦੇ ਵਿੱਚ ਆ। ਇੱਕ ਵਾਰੀ ਜਦੋਂ ਤੂੰ ਸ਼ਬਦ ਦਾ ਵਿਧਾਨ ਕਰ ਲਿਆ, ਫਿਰ ਇਸ ਸ਼ਬਦ ਨੇ ਤੈਨੂੰ ਨਹੀਂ, ਫਿਰ ਤੈਨੂੰ ਇਹ ਲੈ ਕਰਕੇ ਤੁਰ ਸਕਦਾ, ਥੋੜੀ ਦੇਰ ਥੋੜੀ ਦੇਰ ਦਾ ਬਚਾ ਦੇ, ਉਹ ਤੇਰੀ ਆਵਾਗਮਨ ਜੋ ਹੈ ਤੂੰ ਸਹਿਜ ਅਵਸਥਾ ਦੇ ਵਿੱਚ ਪ੍ਰਾਪਤ ਹੋ ਜਾਣੀ, ਜਿਸ ਤੋਂ ਦੁਬਾਰਾ ਤੇਰਾ ਜੀਵਨ ਆਉਣੀ, ਫਿਰ ਸੁੱਖ ਹੀ ਸੁੱਖ ਹੈ, ਸੰਤੋਖ ਹੀ ਸੰਤੋਖ ਹੈ। ਨਾਨਕ ਗੱਲਾਂ ਝੂਠੀਆਂ ਸੁੱਚਾ ਨਾਮ ਸੁਣਾ, ਗੱਲਾਂ ਝੂਠੀਆਂ ਤੇ ਗੱਲਾਂ ਕਿਹੜੀਆਂ ਨੇ, ਰੂਹਾਨੀਅਤ ਕੋਈ ਗੱਲਾਂ ਦਾ ਵਿਸ਼ੇ ਨਹੀਂ, ਰੂਹਾਨੀਅਤ ਤਾਂ ਸਿਰਫ ਕਮਾਈ ਦਾ ਵਿਸ਼ੇ। ਹੁਣ ਆਪਾਂ ਸਾਰੇ ਹੀ ਸਿਰਫ ਗੱਲਾਂ ਦੇ ਵਿੱਚ, ਰੂਹਾਨੀਅਤ ਦੇ ਕੋਲ ਵੀ ਜਾਂਦੇ ਹਾਂ ਤੇ ਸਿਰਫ ਗੱਲਾਂ ਹੀ ਕਰਦੇ ਹਾਂ, ਰੂਹਾਨੀਅਤ ਦੀਆਂ ਗੱਲਾਂ ਕਰਦੇ, ਰੂਹਾਨੀਅਤ ਕੋਈ ਗੱਲ ਕਰਨ ਦਾ ਵਿਸ਼ੇ ਨਹੀਂ। ਉਪਦੇਸ਼ ਸੁਣਿਆ ਗੁਰੂ ਦਾ, ਆਪਣੇ ਅੰਤਰ ਦੇ ਵਿੱਚ ਧਾਰਨ ਕਰ ਲਏ ਉਹ ਸਫ਼ਰ, ਔਰ ਆਪਣੀ ਜਿੰਦ ਮਿਟਾ ਤੀ, ਹਸਤੀ ਮਿਟਾ ਦਿੱਤੀ, ਕਮਾਈ ਦਾ ਵਿਸ਼ੇ, ਕਰਨੀ ਦਾ ਵਿਸ਼ੇ ਹੈ, ਉਸ ਪਾਸੇ ਅਸੀਂ ਜਾਂਦੇ, ਕਮਾਈ ਕਰਨੀ ਹੀ ਨਹੀਂ ਕਰਨੀ, ਉਹਦੇ ਵਾਸਤੇ ਤੇ ਕੋਈ ਲੈਣ ਸਾਡੇ ਕੋਲ ਹੈ ਕਿ ਸਾਡੇ ਕੋਲ ਤਾਕਤ ਹੀ ਨਹੀਂ ਹੈ ਕਿ ਅਸੀਂ ਸਮਾਨ ਨੂੰ ਲੈ ਸਕਦੇ, ਭੋਗਾਂ ਵੀ ਕਰਨਾ ਤਾਕਤ ਹੀ ਨਹੀਂ, ਉਹ ਸਾਰੀ ਤਾਕਤ ਵਾਸਤੇ ਸਾਡੇ ਕੋਲ ਸਮਾਂ ਵੀ ਹੈ, ਮਜ਼ਬੂਤ ਵੀ ਹੈ, ਤਾਕਤ ਵੀ ਹੈ, ਉਪਦੇਸ਼ ਤੋਂ ਮੰਗਣ ਵਾਸਤੇ ਚੱਲਣ ਵਾਸਤੇ। ਇਹੀ ਗੱਲਾਂ ਗੁਰੂ ਸਾਹਿਬ ਕਰ ਰਹੇ ਨੇ, ਇਹ ਝੂਠੀਆਂ ਨੇ, ਝੂਠਾ ਕੌਣ ਹੈ ਜਿਹਨੇ ਪਰਲੇ ਦੇ ਵਿੱਚ ਗਿਰੇ ਹੋਏ, ਇਹ ਸਾਰੀਆਂ ਗੱਲਾਂ ਸਾਨੂੰ ਐਸੇ ਕਰਮ ਕਰਵਾ ਦਿੰਦੀਆਂ ਨੇ ਜਿਹੜੀਆਂ ਆਵਾਗਮਨ ਦੇ ਵਿੱਚ ਨੇ। ਉਹ 84 ਲੱਖ ਇੰਦਰੇ ਜਿਹੜੇ ਨੇ ਤੇ ਸਾਰੇ ਦੇ ਸਾਰੇ ਤੇ ਲੋਕੀ ਲੱਗਦਾ ਰਾਜ ਜੋ ਹੈ ਅਗਲੇ ਖਤਮ ਹੋ ਜਾਣਾ, ਇਸੇ ਕਰਕੇ ਇਹ ਸਾਰੀਆਂ ਗੱਲਾਂ ਨੇ ਗੁਰੂ ਸਾਹਿਬਾਂ ਨੇ ਝੂਠੀਆਂ ਨੇ, ਇਹ ਸਾਰੀਆਂ ਗੱਲਾਂ ਝੂਠੀਆਂ ਨੇ। ਇਹ ਸਾਰੀਆਂ ਗੱਲਾਂ ਨੂੰ ਤੂੰ ਪਿਆਰ ਦੇ, ਸੱਚਾ ਨਾਮ ਸੰਭਾਲ, ਸੱਚ ਕੀ ਹੈ, ਸੱਚ ਸਿਰਫ ਉਹ ਪਰਮਾਤਮਾ ਹੈ, ਪੁਰਖ ਦਾ ਉਹ ਸ਼ਬਦ ਉਹ ਨਾਮ ਜਿਹੜਾ ਦੋਨੋਂ ਅੱਖਾਂ ਦੇ ਵਿੱਚ ਦਿਨ ਰਾਤ ਸੰਕਾਲਿਤ ਹੁੰਦਾ ਹੈ, ਔਰ ਉਸਦੀ ਸੰਭਾਲ ਦੀ ਸੰਭਾਲ ਕਿਸ ਤਰ੍ਹਾਂ, ਮ੍ਰਿਤ ਲੋਕ ਦੇ ਵਿੱਚ ਕੋਈ ਕੀਮਤੀ ਵਸਤੂ ਸੋਨਾ ਹੈ, ਹੀਰਾ ਹੈ, ਮਿੱਟੀ ਹੈ, ਅਸੀਂ ਉਸਦੀ ਸੰਭਾਲ ਕਿੰਨੇ ਤਰੀਕੇ ਨਾਲ ਕਰਦੇ ਹਾਂ, ਕਿੰਨੀ ਚਲਾਕੀ ਨਾਲ, ਕਿਤਨੀ ਸਿਆਣਪ ਨਾਲ, ਕਈ ਤਾਂ ਜ਼ਮੀਨ ਦੇ ਵਿੱਚ ਹੀ ਡੋਲਾ ਦੱਬ ਦਿੰਦੇ ਨੇ ਕਿ ਟੋਲ ਪਛਾਣ ਹੀ ਨਾ ਸਕਾਂ ਕਿ ਕਿਹੜੀ ਜ਼ਮੀਨ ਦੇ ਵਿੱਚ ਡੋਲਾ ਡੁੱਲਿਆ ਹੋਇਆ ਹੋਵੇ। ਮਤਲਬ ਇੱਕ ਐਸੀ ਮਿੱਟੀ ਦੀ ਅਸੀਂ ਇੰਨੀ ਲੋੜ ਸਮਝਦੇ ਹਾਂ ਔਰ ਉਹਦੀ ਸੰਭਾਲ ਕਰਦੇ ਹਾਂ, ਔਰ ਜਿਸ ਨੇ ਸਾਨੂੰ ਇਸ ਲੋਕ ਦੇ ਵਿੱਚ ਵੀ ਸੰਭਾਲਣਾ ਹੈ, ਉਸ ਪਰਲੋਕ ਵਿੱਚ ਵੀ ਸੰਭਾਲਣਾ ਹੈ, ਆਵਾਗਮਨ ਤੋਂ ਮੁਕਤ ਕਰਨਾ ਹੈ, ਉਸ ਸ਼ਬਦ ਦੇ ਬਾਰੇ ਅਸੀਂ ਕਦੇ ਸੰਭਾਲ ਕੇ ਕੋਈ ਸੋਚੀ ਹੈ? ਕਦੀ ਵੀ ਇਹ ਧਿਆਨ ਦਿੱਤਾ ਵੀ ਅਸੀਂ ਉਸ ਸ਼ਬਦ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ? ਬਾਕੀ ਚੁੱਲ੍ਹੇ ਚੁੱਕੇ ਜਾਂ ਹੋਰ ਕੰਮ ਧਰਮ ਜਿੰਨੇ ਵੀ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਕਿਤਨਾ ਵਿਚਾਰ ਕਰਦੇ ਹਾਂ, ਕਿਤਨੀਆਂ ਸਲਾਹਾਂ ਲੈਂਦੇ ਹਾਂ? ਇੱਕ ਸੌਦਾ ਕਰਨਾ ਹੁੰਦਾ ਹੈ ਤੇ 10 ਮੰਡੀਆਂ ਫਿਰ ਆਉਂਦੇ ਹਾਂ, 100 ਬੰਦਿਆਂ ਕੋਲ ਸਲਾਹ ਲੈਂਦੇ ਹਾਂ, ਸਾਨੂੰ ਕੋਈ ਘਾਟਾ ਤੇ ਨਹੀਂ ਪੈ ਜਾਏਗਾ? ਉੱਥੇ ਤਜੇ ਆ ਜਾਂਦੀ ਹੈ, ਘਾਟਾ ਹੀ ਪੈ ਜਾਂਦਾ। ਕਿਉਂ? ਕਿਉਂਕਿ ਉਹ ਘਾਟਾ ਤਾਂ ਪਹਿਲਾਂ ਹੀ ਲਿਖਿਆ ਹੋਇਆ ਸੀ, ਜੋ ਕੀਤਾ ਹੈ ਉਹ ਅੱਗੇ ਆਉਣਾ ਹੈ, ਕੋਈ ਨਵੀਂ ਚੀਜ਼ ਸਾਹਮਣੇ ਨਹੀਂ ਆ ਰਹੀ। ਨਵੀਂ ਤਾਂ ਉਹੀ ਹੈ ਜਿਹੜੀ ਅਸੀਂ ਹਾਫ ਆਫ ਕੱਢ ਕੇ ਕਰਨ ਲੱਗੇ, ਹੋਸ਼ੋ ਹਾਫ ਕਰਨ ਲੱਗੇ ਹੋਏ, ਪਰ ਇਹ ਸਾਡੇ ਫਿਰ ਅੱਗੇ ਆਏ, ਉਸ ਨੂੰ ਅਸੀਂ ਕਦੇ ਸਮਝਦੇ। ਯਾਨੀ ਕਿ ਉਹ ਕੀਮਤੀ ਵਸਤੂ, ਉਸ ਨਾਮ ਦੀ ਸੰਭਾਲ, ਉਸਦੇ ਬਾਰੇ ਅਸੀਂ ਕਦੀ ਧਿਆਨ ਨਹੀਂ ਦਿੱਤਾ, ਕਦੇ ਕਿਸੇ ਕੋਲ ਸਲਾਹ ਨਹੀਂ ਲਈ, ਕਦੇ ਕਿਸੇ ਕੋਲ ਪੁੱਛਿਆ ਨਹੀਂ ਗਿਆ। ਉਹ ਤਾਂ ਕੰਮ ਜਿਸ ਤਰ੍ਹਾਂ ਚੱਲ ਰਿਹਾ ਚੱਲਣ ਦੇ, ਇਹ ਕੀ ਹੈ ਵੀ ਇੱਕ ਰੋਜ਼ਮਰਾ ਦੀ ਜ਼ਿੰਦਗੀ ਦਾ ਕੰਮ ਸਮਝ ਲਿਆ। ਗੁਰੂ ਸਾਹਿਬਾਂ ਨੇ ਕਿਹਾ ਵੀ ਅੱਖ ਬੰਦ ਕਰਕੇ ਬੈਠਣਾ, ਉਹ ਵੀ ਭਗਤੀ ਕਾਲ ਦੇ ਮਨ ਵਿੱਚ, ਉਹ ਵੀ ਸਮਾਂ, ਉਹ ਘੜੀਆਂ ਜਿਹੜੀਆਂ ਕੀਮਤੀ ਸਨ ਸਾਡੇ ਕੋਲ ਖੋਹ ਲਈ, ਪਰ ਅਸੀਂ ਫਿਰ ਆਵਾਜ਼ ਨਹੀਂ ਕਰਦੇ। ਗੁਰੂ ਸਾਹਿਬਾਂ ਨੇ ਇੱਕ ਸ਼ਬਦ ਨੂੰ ਬਿਲਕੁਲ ਸਪਸ਼ਟ ਕੀਤਾ ਹੈ ਕਿ ਪੇਠੀ ਕੌਣ ਹੈ, ਪੇਠੀ ਕੋਈ ਬਾਹਰ ਨਹੀਂ ਹੈ, ਪੇਠੀ ਸਾਡੇ ਆਪਣੇ ਘਰ ਦੇ ਵਿੱਚ ਰੱਖਣਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਥੋੜ੍ਹੀ ਦੇ ਵਿੱਚ ਬੜਾ ਸਪਸ਼ਟ ਕੀਤਾ ਹੈ, ਉਹਨੇ ਸੋਹੀ ਰਾਣੀ ਜੋ ਖਸਮੇ ਪਾਉਂਦੇ, ਛੋਟਾ ਜਿਹਾ ਸ਼ਬਦ ਹੈ, ਕਿਤਨਾ ਗਹਿਰਾ ਉਪਦੇਸ਼ ਮੰਨ, ਸੋਹੀ ਰਾਣੀ ਜੋ ਖਸਮੇ ਪਾਉਂਦੇ, ਰਾਣੀ ਕੌਣ ਹੈ ਜਿਹੜੀ ਆਪਣੇ ਹੱਥਾਂ ਨੂੰ ਪਾਉਂਦੇ? ਮ੍ਰਿਤ ਲੋਕ ਦੇ ਵਿੱਚ ਕੀ ਹੈ, ਕਿਹੜੀ ਇਸਤਰੀ ਆਪਣੇ ਪਤੀ ਨੂੰ ਪਾਈ ਜਾਂਦੀ ਹੈ, ਜਿਹੜੀ ਤਨ ਮਨ ਧਨ ਨਾਲ ਵਚਨ ਔਰ ਕਰਮ ਦੇ ਨਾਲ ਆਪਣੇ ਪਤੀ ਨੇ ਪਰਮੇਸ਼ਵਰ ਜਾਣ ਕਰਕੇ ਉਸਦੇ ਹੁਕਮ ਨਾਲ ਪਾਲਣ, ਕੋਈ ਸਹੀ ਮਾਨੇ ਦੇ ਵਿੱਚ ਸਵਾਲ ਨਹੀਂ। ਤਾਂ ਆਪਾਂ ਕੀ ਦੇਖਦੇ ਹਾਂ, ਵਿਆਹ ਦੇ ਬਾਅਦ ਵੀ ਕਲੇਸ਼ ਹੋ ਜਾਂਦਾ, ਇੱਕ ਦੂਜੇ ਦੇ ਵਾਲ ਕੱਟੇ ਜਾਂਦੇ, ਉਹਦੀ ਇੱਕੋ ਇਹੀ ਵਜ੍ਹਾ, ਉਸਨੇ ਕਦੀ ਵੀ ਆਪਣੇ ਪਤੀ ਦਾ ਹੁਕਮ ਨਹੀਂ ਮੰਨਿਆ। ਅਗਰ ਮੰਗੀ ਵੀ ਆ ਤਾਂ ਭੇਟੀ ਰੂਪ ਦੀ ਮੰਗੀ, ਬਾਹਰੋਂ ਕੁਛ ਹੈ ਅੰਦਰੋਂ ਕੁਛ ਹੈ, ਮਨ ਨਾਲ ਨਹੀਂ। ਰੂਹਾਨੀਅਤ ਦੇ ਵਿੱਚ ਖਤਮ ਕੌਣ ਹੈ? ਰੂਹਾਨੀਅਤ ਦੇ ਵਿੱਚ ਖਤਮ ਜੋ ਹੈ ਉਸ ਪਰਮਾਤਮਾ ਨੂੰ ਕਿਹਾ ਗਿਆ, ਪਰਮਾਤਮਾ ਸਾਡਾ ਖਤਮ ਹੈ, ਇਸ ਖਤਮ ਨੂੰ ਅਸੀਂ ਕਦੇ ਦੇਖ ਲਾਂਗੇ। ਇਹ ਖਤਮ ਜੋ ਹੈ ਗੁਰੂ ਸਾਹਿਬਾਂ ਦੇ ਵਿੱਚ ਪੈਦਾ ਹੈ, ਰੂਹਾਨੀਅਤ ਦੇ ਵਿੱਚ ਸਾਡੇ ਜੋ ਖਤਮ ਹੈ ਪ੍ਰਤੱਖ ਰੂਪ ਵਿੱਚ। ਹੁਣ ਅੰਦਾਜ਼ਾ ਲਗਾ ਲਓ ਆਪਣੇ ਆਪ ਕਿ ਅਸੀਂ ਆਪਣੇ ਗੁਰੂ ਦਾ, ਆਪਣੇ ਸੰਤਾਂ ਦਾ ਕਿਤਨਾ ਕੁਛ ਹੋਣ ਮੰਗਦੇ, ਅਸੀਂ ਕਿਸ ਤਰ੍ਹਾਂ ਸੁਹਾਗਵਤੀ ਕਹਿਲਾ ਸਕਦੇ, ਅਸੀਂ ਕਿਵੇਂ ਉਹ ਰਾਣੀ ਬਣ ਸਕਦੇ ਜਿਸ ਨੂੰ ਬਣਾਉਣ ਵਾਸਤੇ ਗੁਰੂ ਸਾਹਿਬ ਇਸ ਕੰਮ ਦੇ ਵਿੱਚ ਆਉਂਦੇ, ਗੁਰੂ ਦਰਗਾਹ ਤੋਂ ਉਤਰ ਕੇ ਆਉਂਦੇ, ਉਹ ਸਹਿਜ ਅਵਸਥਾ ਦੇ ਨਿਕਲ ਕਰਕੇ ਆਉਂਦੇ, ਇਸ ਵਾਸਤੇ ਸਾਨੂੰ ਰਾਣੀ ਬਣਾ ਦੂਗਾ, ਸਾਡੇ ਵਰਗੀਆਂ ਨਲਾਇਕ ਜੀਵਾਤਮਾ ਦਾ ਉਧਾਰ ਕਰਨਾ। ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਮਨ ਦੇ ਹੁਕਮ, ਮਨ ਦਾ ਹੁਕਮ ਮੰਨਦੇ ਹਾਂ, ਪੜੋਸੀ ਦਾ ਹੁਕਮ ਮੰਨਦੇ ਹਾਂ, ਉਹਦੀਆਂ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ ਨੇ, ਉਹਦੀਆਂ ਖੁਆਹਿਸ਼ਾਂ ਪੂਰਾ ਕਰਨ ਦੇ ਅਸੀਂ ਲੱਗੇ ਹੋਏ ਹਾਂ, ਆਪਣੇ ਖਤਮ ਦਾ ਵੀ ਕਦੇ ਖਿਆਲ ਨਹੀਂ। ਬਾਣੀ ਜੀ ਦਾ ਹੋਰ ਸਪਸ਼ਟ ਕੀਤਾ ਗੁਰੂ ਸਾਹਿਬ ਕਿ ਇਹ ਖਤਮ ਔਰ ਇਸਤਰੀ ਦੋਨੋਂ ਇੱਕੋ ਹੀ ਸੇਜ ਤੇ ਸਦੀਆਂ ਤੋਂ, ਪਰ ਕਦੇ ਅੱਜ ਤੱਕ ਉਹਨਾਂ ਦਾ ਮਿਲਣ ਨਹੀਂ। ਕਿਉਂ? ਕਿਉਂਕਿ ਇਸਤਰੀ ਨੇ ਆਪਣੇ ਖਤਮ ਵਾਲੇ ਪਾਸੋਂ ਪਿੱਠ ਕੀਤੀ ਹੈ, ਉਹਨੇ ਪਿੱਠ ਖੇਲੀਏ ਗੁਰੂ ਦੇ ਉਪਦੇਸ਼ਾਂ ਦੇ ਅਮਰ ਨਾਥ ਦੀ ਕੋਈ ਪਿੱਠ ਨਹੀਂ, ਇਸੇ ਕਰਕੇ ਇਹ ਜੀਵਾਤਮਾ ਜੋ ਹੈ ਸੁਹਾਗਣ ਹੋਣ ਦੇ ਬਾਵਜੂਦ ਵੀ ਇਹ ਪਰਮਾਤਮਾ ਦਾ ਅੰਸ਼ ਹੈ, ਖੁਦਾ ਦਾ ਅੰਸ਼ ਹੈ, ਖਤਮ ਦਾ ਅੰਸ਼ ਹੈ, ਤੇ ਇਹਨੂੰ ਸੁਹਾਗਣ ਹੋਣ ਤੋਂ ਕੌਣ ਰੋਕ ਸਕਦਾ? ਇਹ ਮਨ ਨੇ ਰੋਕ, ਇਹ ਮਨ ਦੀ ਲੀਲਾ, ਇਸੀ ਲੀਲਾ ਨੂੰ ਅਸੀਂ ਪਛਾਣਨਾ ਹੈ, ਇਸੇ ਕਰਮਾਂ ਤੋਂ ਅਸੀਂ ਦੱਸਣਾ ਹੈ, ਇਹੀ ਭਰਮ ਹੈ, ਇਹੀ ਭਰਮਾਂ ਦੇ ਕਢਣ ਵਾਸਤੇ ਗੁਰੂ ਸਾਹਿਬ ਪ੍ਰਥਮ ਰੂਪ ਦੇ ਵਿੱਚ ਆਉਂਦੇ। ਔਰ ਅਸੀਂ ਕਿਸੇ ਖਤਮ ਦਾ ਹੀ ਕਹਿਣਾ ਨਹੀਂ ਹੁੰਦਾ, ਬਾਕੀ ਹੋਰ ਸਾਰਿਆਂ ਦਾ ਕਹਿਣਾ ਸਾਧਨ ਦੇ ਔਰ ਸਾਧਾ ਨੇ ਬੜੇ ਸੁੰਦਰ ਇਸ ਸ਼ਬਦ ਨੂੰ ਸਪਸ਼ਟ ਕੀਤਾ ਹੈ ਕਿ ਅਸੀਂ ਸਾਰੇ ਭੇਤੀ ਹਨ, ਮਨ ਦੇ ਹੁਕਮ ਦੇ ਦੱਸਿਆ ਅਸੀਂ ਕੰਮ ਕਰ ਜਾਂਗੇ ਜਿਹੜੇ ਸਾਨੂੰ ਬਾਰ ਬਾਰ ਆਵਾ ਕਰਨ ਕੀਤਾ ਔਰ ਜਿਹਨਾਂ ਸੰਤਾਂ ਦੇ ਜੀਵਨ ਨਾਲ ਅਸੀਂ ਦਾਵਾ ਕਰਦੇ ਹਾਂ ਪ੍ਰਤੱਖ ਰੂਪ ਦੇ ਇਹ ਪ੍ਰਤੱਖ ਰੂਪ ਦੇ ਅਸੀਂ ਉਹਨਾਂ ਦੀ ਹੀ ਇੱਕ ਤਰੀਕੇ ਦਾ ਨਿਰਾਦਰ ਕਰਦੇ ਹਾਂ, ਉਹਨਾਂ ਦੀ ਰਹਿਮਤ ਦੀ ਤਰਜੀਹ ਕਰਦੇ ਹਾਂ ਜੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਸ ਫਿਕਰ ਭੋਲ ਚੋਂ ਭ੍ਰਮ ਭੋਲ ਚੋਂ ਕੱਢਿਆ ਸੀ, ਭ੍ਰਮ ਚੋਂ ਕੱਢਿਆ ਸੀ ਤੇ ਅੱਜ ਅਸੀਂ ਗੁਰੂ ਨਾਨਕ ਸਾਹਿਬ ਦਾ ਹੀ ਸਾਥ ਲੈ ਸਕਦੇ ਹਾਂ। ਇਸ ਤੋਂ ਵੱਡੀ ਉਸ ਰਹਿਮਤ ਦੀ ਹੋਰ ਕਿਹੜੀ ਚੋਹੀ ਅਸੀਂ ਦੇਖੀ ਚਾਹੁੰਦੇ, ਉਹ ਦਾਵਾ ਅਸੀਂ ਕਰ ਸਕਦੇ ਹਾਂ। ਸਾਨੂੰ ਇੱਕ ਘੜੀ ਇੱਕ ਦਿਨ ਵੀ ਜੇ ਸਾਥਣ ਦੇ ਲਫ਼ਜ਼ ਉਹ ਕੀਤੇ ਗਏ ਗੁਰੂ ਸਾਹਿਬਾਂ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਦੇ, ਅਸੀਂ ਮੁੜ ਮੁੜ ਉਹ ਸਾਰੇ ਕਰਮ ਕਰਦੇ ਹਾਂ ਜਿਹਨੂੰ ਗੁਰੂ ਸਾਹਿਬ ਨਾ ਕਰਨ ਦਾ ਉਪਦੇਸ਼ ਦਿੰਦੇ, ਇਹੀ ਮੰਨ ਲਾ ਹੈ। ਔਰ ਇਹਦੇ ਵਿੱਚੋਂ ਕੱਢਣ ਵਾਸਤੇ ਗੁਰੂ ਸਾਹਿਬ ਆਉਂਦੇ ਨੇ, ਸਿਰਫ ਇਸ ਕੁੱਲ ਨੂੰ ਕੱਢਣ ਵਾਸਤੇ ਕਿਸੇ ਜੀਵਾਤਮਾ ਦਾ ਉਧਾਰ ਕਰ ਦਿੱਤਾ ਜਾਵੇ ਕਿਸੇ ਵੀ ਤਰੀਕੇ ਦੇ ਨਾਲ, ਇਹੀ ਜੋ ਹੈ ਪੁੰਨ ਹੈ। ਔਰ ਗੁਰੂ ਸਾਹਿਬ ਗੁਰਬਾਣੀ ਲੈਂਦੇ ਨੇ ਕੁਛ ਵਿਜਨ ਕਰਦੇ ਨੇ, ਉਹ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਕਿਸੇ ਵੀ ਦੇਸ਼ ਮਜ਼ਹਬ ਜਾਤ ਕੌਮ ਜਾਂ ਕਿਸੇ ਵਿਸ਼ੇਸ਼ ਮਤ ਨਾਲ ਮਨੁੱਖੇ ਉਹਨਾਂ ਦਾ ਭਾਵ ਸਿਰਫ ਇਤਨਾ ਹੁੰਦਾ ਹੈ, ਕਿਸੇ ਵੀ ਵਿਦਿਆਈ ਕਿਸੇ ਵੀ ਮੀਡੀਆ ਕਰਨ ਵਾਸਤੇ ਇਹਨਾਂ ਨੂੰ ਨਹੀਂ ਦੱਸਣਾ, ਸਿਰਫ ਉਹ ਹਾਲੇ ਦੇ ਮਜ਼ਦੂਰ ਇਹਨਾਂ ਸ਼ਬਦਾਂ ਨੂੰ ਖੋਲ ਖੋਲ ਕੇ ਯਾਨੀ ਕਿ ਪੂਰੀ ਘੋਲ ਘੋਲ ਕੇ ਸਾਡੇ ਮੂੰਹ 'ਚ ਪਾਉਂਦੇ ਨੇ, ਪਰ ਅਸੀਂ ਐਸੇ ਹਾਂ ਕਿ ਵਾਰ ਵਾਰ ਉਲਟੀ ਕਰ ਦਿੰਦੇ ਹਾਂ। ਇਹ ਗੱਲ ਹਮੇਸ਼ਾ ਦੇਖਦੇ ਰੱਖਣਾ, ਕੁਨੈਲ ਖਾਦੇ ਬਿਨਾਂ ਕਦੇ ਵੀ ਮਲੇਰੀਆ ਨਹੀਂ ਹੋ ਸਕਦਾ। ਸਾਨੂੰ ਜੋ ਰੋਗ ਲੱਗਾ ਆਇਆ ਹੈ ਕਰਮਾਂ ਦਾ ਰੋਗ ਹੈ, ਇਹ ਬਗੈਰ ਉਪਦੇਸ਼ਾਂ 'ਤੇ ਅਮਲ ਕੀਤੇ ਕਦੇ ਵੀ ਨਹੀਂ ਦੂਰ ਹੋ ਸਕਦਾ, ਔਰ ਅਸੀਂ ਇਹਨੂੰ ਵਾਰ ਵਾਰ ਜੋ ਹੈ ਉਲਟੀ ਕਰ ਦਿੰਦੇ ਹਾਂ, ਯਾਨੀ ਕਿ ਕਦੇ ਵੀ ਇਸ ਪਾਸੇ ਮੂੰਹ ਨਹੀਂ ਕਰਦੇ ਮੁੱਖ ਮੋੜ। ਔਰ ਇਹੀ ਗੁਰੂ ਸਾਹਿਬਾਂ ਦਾ ਮਕਸਦ ਹੁੰਦਾ ਹੈ ਕਿ ਇਹਨਾਂ ਸ਼ਬਦਾਂ ਨੂੰ ਘੋਲ ਘੋਲ ਕੇ ਸਾਡੇ ਮੂੰਹ 'ਚ ਪਾਉਂਦੇ ਹਨ, ਇਹੀ ਸ਼ਬਦ ਨੂੰ ਇਹੀ ਨਾਮ, ਔਰ ਕਿਸੇ ਨੇ ਵੀ ਇਸ ਤੋਂ ਵੱਧ ਕੇ ਅਰਥ ਨਹੀਂ ਕਰਨਾ। ਅਗਰ ਕੋਈ ਸ਼ਰਧਾ ਹੈ ਤੇ ਉਹ ਉਸਦੀ ਆਪਣੀ ਗੁਰਮਤ ਹੈ, ਗੁਰਮਤ ਦਾ ਅਰਥ ਨਾਲ ਕੋਈ ਵੀ ਸਤਨਾਮ ਰਮਈਆ
ਰਮਈਆ ਸਤਨਾਮ ਹੈ।